गुरु ब्रह्मा गुरुर्विष्णु गुरुर्देवो महेश्वर गुरुरेव साक्षात् परब्रह्म तस्मै श्री गुरुवे नमः। बंदों गुरु पद पदुम परागा सुरुचि सुवास सरिस अनुरागा दलन मोहतम सोस प्रकाशु बड़े भाग उर्वावै जासु। आद गुरुवे नमः जुगाद गुरुवे नमः सतगुरुवे नमः श्री गुरुदेवे नमः। चारे वेद मुखागर पाठ वर्त नेम करे दिन रात काजी मुल्ला हो वह शेख जोगी जंगम पगवे पेख जेते सिर लिखी सिरकार ते करनी ऊपर हो वगसार। परम सत्कार योग तान सतगुरु जगजीत सिंह जी दी साजी नवाजी साध संगत जी 5000 साल पहला इस मुल्क विच एक दुर्घटना घटी। मैं दुर्घटना शब्द का प्रयोग इस करके करदा कि सिर्फ एक उस घटना दे नाल हिंदुस्तान सैकड़े साल पिछे चला गया। महाभारत दे रूप दे विच एक जंग होई जिसने दो हिस्सों के वंड के इस पूरे आर्यावर्त इस हिंदुस्तान नू कहा जाता सी। पूरी हिंदुस्तान की युवा शक्ति दो हिस्सों के वंड के कौरव और पांडवों के रूप दे विच लड़ी और लड़ के तबाह हो गई। इस मुल्क की युवा शक्ति समाप्त हो गई। पर एक गल का ध्यान देना अज कि महाभारत एक परिणाम सी एक रिजल्ट सी। असल दुर्घटना महाभारत होने तो 4 पुस्तां उपर घटी सी जदों राजा शांतनु हस्तिनापुर का सम्राट सी। एक दिन शिकार खेडन वास्ते जंगल विच गया। जंगल दे विच एक पहाड़ी नदी सी। उत्थे वेख्या कि एक सुंदर कन्या युवती बेड़ी दे उत्ते बैठी हुई लोकां नू पार करा रही सी। राजा शांतनु काम दे विच आसक्त हो गया, जाके बेड़ी विच बैठ गया। उन्हूं आखदा कि चल मैनू लै के चल पार। जदों बेड़ी पार पहुँची उस कन्या ने निवेदन किया कि महाराज पार आ गया उतरो। आंदा नहीं, फिर हुण वापस उस पार लै के चल। फिर वापस उस पार लै के गए, आंदे हुण आ जाओ। नहीं, फिर उत्थर लै के चल। इस तरह पवांदा रहा, काम दे विच आसक्त, सारी मर्यादावां भुल गया। उस युवती दे नाल निवेदन किया कि मैं तेरे नाल शादी करवाना चाहता। युवती ने अपने पिता दे नाल गल करन वास्ते कहा, पिता बहुत उहदा चलाक सी, बहुत सियाना सी, उसने एक शर्त रख दिती, एक ऐसी शर्त जो संभव नहीं सी पालन करनी। उसने शर्त रखी कि राजा अगर तू मेरी लड़की दे नाल शादी कराएगा, उस लड़की दा नाम सत्यवती सी, तेनू एक प्रतिज्ञा करनी पएगी कि जो मेरी लड़की दी कुख तो बच्चा पैदा होएगा हस्तिनापुर दा सम्राट होएगा, क्योंकि तेरा पुत्र भीष्म पितामह बहुत जोरावर है, बहुत शक्तिशाली है, वो किसी नूं टिकन नहीं देगा, तेनू यह प्रतिज्ञा लेनी पएगी और अपने बेटे तो भी यह प्रतिज्ञा करवानी पएगी भीष्म पितामह तो। राजा अपने पुत्र नूं बहुत प्यार करता सी, उत्थों दी मायूस होकर वापस आया, महलां दे विच आ करके एक किनारे पै गया जिस तरह कोई बीमार होवे। पुत्र ने बथेरा पूछया कि पिता जी की तकलीफ है तुहानू, कोई कष्ट होवे दसो, दुनिया की कोई चीज़ ऐसी नहीं जिहड़ी मैं लिया के ना तुहानू दे सकां। पिता ने नहीं दसिया। जदों सारथी तो पूछया कि दस अज तू मेरे पिता नू कित्थे लैके गया सैं, की गलबात होई सारी दस, जदों सारथी ने सारी गल दसी कि पता नहीं वह नदी दे विच ही बेड़ी दे उत्ते ही इस पार तो उस पार, उस पार तो इस पार होंदे रहे, उहदे नाल कोई गल होई, बाद च उहदे पिता दे नाल गल होई, शायद उहदे पिता ने कोई ऐसी शर्त रखी है जो संभव नहीं है तामील कराना। भीष्म पितामह चले गए, जा करके उसके पिता तो पूछया की गल है, कि ऐसी गल की जे मेरा पिता मायूस है, सारे हिंदुस्तान का सम्राट कभी आज तक किसी के सामने झुकया नहीं, कभी कमजोर नहीं पिया, अज की गल ऐसी हो गई। उसके पिता ने जदों जाति का मलाह सी, उसने सारी गल दसी कि तेरा पिता मेरी लड़की ना शादी करवाना चाहता है, पर मेरी यह शर्त है कि तू प्रतिज्ञा करें कि मेरी लड़की की कुख तो जेड़ा बच्चा पैदा होगा वो राजा होएगा, तू व्याह नहीं कराएगा, तू बच्चे नहीं पैदा करेगा, मेरी लड़की के कुख तो जेड़ा बच्चा पैदा होगा तू ओदी रक्षा करेगा, ओदे राज दी भी रक्षा करेगा। इन्नी कठिन प्रतिज्ञा अगर ले सकना तो मैं तेरे पिता की शर्त मनन मंजूर है मैनू। भीष्म पितामह आंदे बस इन्नी गल वास्ते मेरे पिता इन्ने उदास हो गए। उस वेले नदी का जल लिया और आख्या कि गंगा माता की सौगंध खा के अज भीष्म पितामह एक प्रतिज्ञा लेंदा है। सूरज चंद्रमा सारे सितारे सारा नक्षत्र मंडल गवाह है, मैं सारी जिंदगी प्रतिज्ञा करना, मैं ब्याह नहीं करांगा, कोई बच्चे पैदा नहीं करांगा, और जो सत्यवती की कुख तो बच्चा पैदा होएगा सारी जिंदगी ओदी मैं रक्षा करांगा। सिर्फ एक ऐसी घटना, एक राजा शांत नूं जो काम दे विच आसक्त हो गया, भीष्म पितामह ने शादी नहीं करवाई, एदा बच्चा नहीं पैदा होया, उधर सत्यवती तो दो मुंडे पैदा होए चित्रांगद और विचित्र वीरज, वह दोवे दे दोवे एक बीमारी नाल मर गया, एक जंग विच मर गया। बाद विच ब्यास दी जिंदे जी दे नाल समागम करवा करके एक कुरु पैदा होया, एक पांडू पैदा होया, कुरु तो कौरव, पांडू तो पांडव बने, पर हिंदुस्तान की किस्मत की रेखा बदल गई। जिस हिंदुस्तान दे कोल इन्नी शक्ति सी कि महाभारत युद्ध दे विच सिर्फ मूँह दे नाल बोल करके अज विज्ञान बहुत तरक्की करन दी हामी भरदा पे है कि हुण तो कारां दे जिहड़े लॉक ने, इंटरलॉक सिस्टम घरां दे लॉक ने, हुण वो मूँह दे नाल बोलोगे कि मैं ये बोलना पे तुहाडी आवाज़ पछाण के दरवाजा खुल जाएगा। पर 5000 साल पहला इत्थे इन्नी तकनीक विकसित सी कि मूँह दे नाल मंत्र करदे सन अग्निवान चलदे सन, मूँह दे नाल मंत्र छड़दे सन वर्षा दे वाहन चलदे सन, सर्प दे वाहन चलदे सन, आकाश दे विच वायु मार्ग तो जिहड़े विमान चलदे सन उहनां वास्ते कोई मशीनरी हो जेट विमान नहीं सन हुंदे। मंत्र शक्ति इन्नी विकसित सी, पर हजारां साल पिछे धक दित्ता इस हिंदुस्तान नूं। तां गुरु नानक पातशाह कहिंदे हन कि चारे वेद मुखागर पाठ, अगर एक वेद का कोई कंठस्थ स्मरण कर ले उन्हें वेदी आखी दसी, अगर किसी नूं दो वेद कंठस्थ होन ਉਹਨੂੰ ਦ੍ਰਿਵੇਦੀ ਆਖਿਆ ਜਾਂਦਾ ਸੀ। ਜਿਹਨੂੰ ਤਿੰਨ ਵੇਦ ਸਮਰਨ ਹੋ ਜਾਣ ਉਹਨੂੰ ਤ੍ਰਿਵੇਦੀ, ਉਹ ਜਿਹਨੂੰ ਚਾਰੇ ਵੇਦ ਕੋਈ ਦੁਰਲਭ ਹੁੰਦਾ ਸੀ ਉਹ ਚਤੁਰਵੇਦੀ ਹੁੰਦਾ ਸੀ। ਗੁਰੂ ਨਾਨਕ ਪਾਤਸ਼ਾਹ ਕਹਿੰਦੇ ਹਨ ਕਿ ਚਾਰੇ ਵੇਦ ਮੁਖਾਗਰ ਪਾਠ, ਮੂੰਹ ਦੇ ਅੱਗੇ ਹੋਵੇ ਪਾਠ, ਚਾਰੇ ਵੇਦਾਂ ਦਾ ਪਾਠ ਕੰਠਸਥ ਹੋਵੇ। ਵਰਤ ਨੇਮ ਕਰੇ ਦਿਨ ਰਾਤ, ਨਿਤਨੇਮ ਕਰੇ, ਵਰਤ ਕਰੇ, ਸਿਰਫ ਦੋ ਘੰਟਿਆਂ ਦਾ ਪ੍ਰਯੋਗ ਨਹੀਂ, ਰਾਤ ਦਿਨ ਹਰ ਸਵਾਸ ਦੇ ਨਾਲ ਨਾਮ ਜਪੇ, ਇੰਨਾ ਕਠਿਨ ਵਰਤ ਕਰੇ। ਔਰ ਉਹ ਕੌਣ ਕਰੇ? ਕਾਜੀ, ਮੁੱਲਾ ਹੋਵੇ, ਸੇਖ, ਉਦੋਂ ਦੋ ਹੀ ਕੌਮਾਂ ਸਨ, ਹਿੰਦੂ ਔਰ ਮੁਸਲਮਾਨ। ਮੁਸਲਮਾਨਾਂ ਦੇ ਵਿੱਚ ਮੁਖੀ ਹੁੰਦੇ ਸਨ, ਪ੍ਰਧਾਨ, ਜਿਹੜੇ ਲੋਕਪ੍ਰਿਯ ਹੁੰਦੇ ਸਨ ਸਮਾਜ ਦੇ ਵਿੱਚ, ਮੋਹਤਬਿਰ। ਕਾਜੀ, ਮੁੱਲਾ ਹੋਵੇ, ਸੇਖ, ਕਾਜੀ, ਮੁੱਲਾ ਔਰ ਸ਼ੇਖ, ਤਿੰਨ ਅਸਥਾਨ ਮੰਨੇ ਜਾਂਦੇ ਸਨ ਮੁਸਲਮਾਨਾਂ ਦੇ ਵਿੱਚ। ਇਹ ਤਿੰਨ ਹੋਣ, ਜੋਗੀ ਜੰਗਮ ਭਗਵੇ ਭੇਖ, ਹਿੰਦੂਆਂ ਦੇ ਵਿੱਚ ਜੋਗੀ ਹੋਵੇ, ਜੰਗਮ ਹੋਵੇ, ਭਗਵਾ ਭੇਖਧਾਰੀ ਸਾਧ ਹੋਵੇ, ਇੰਨੀ ਮਾਨਤਾ ਵਾਲੇ ਲੋਕ ਹੋਣ। ਪਰ ਉਹਦੇ ਬਾਵਜੂਦ ਗੁਰੂ ਨਾਨਕ ਪਾਤਸ਼ਾਹ ਕਹਿੰਦੇ ਹਨ ਕਿ ਕਾਜੀ, ਮੁੱਲਾ ਹੋਵੇ, ਸੇਖ, ਜੋਗੀ, ਜੰਗਮ ਭੇਖੇ, ਭਗਵੇ ਭੇਖ, ਜੇਤੇ ਸਿਰ ਲਿਖੀ ਸਰਕਾਰ, ਕਰਨੀ ਉੱਪਰ ਹੋਵਗ ਸਾਰ। ਜਿੰਨੇ ਸਿਰ ਨੇ, ਜਿੰਨੇ ਮਨੁੱਖ ਨੇ, ਸਾਰਿਆਂ ਦੇ ਕਰਮਾਂ ਦੇ ਆਧਾਰ 'ਤੇ ਫੈਸਲੇ ਹੋਣਗੇ ਮਾਫ਼ ਕਰਨਾ। ਇਹ ਗੁਰੂ ਨਾਨਕ ਪਾਤਸ਼ਾਹ ਦੀ ਬਾਣੀ ਹੈ, ਸਾਰੇ ਗੁਰੂਆਂ ਨੇ ਉਸ ਦੀ ਹਾਮੀ ਭਰੀ ਹੈ ਕਿ ਸਾਡੇ ਕੀਤੇ ਹੋਏ ਕਰਮ ਨਿਰਣਾਇਕ ਹੋਣਗੇ ਸਾਡੇ ਭਵਿੱਖ ਦੇ, ਸਾਡੇ ਕੀਤੇ ਹੋਏ ਕਰਮ ਨਿਰਣਾਇਕ ਹੋਣਗੇ ਸਾਡੇ ਸਮਾਜਕ ਪ੍ਰਤਿਸ਼ਠਾ ਦੇ। ਸਾਡੇ ਦਰਬਾਰ ਦੇ ਵਿੱਚ ਜਦੋਂ ਪਰਮੇਸ਼ਰ ਦੇ ਦਰਬਾਰ ਦੇ ਵਿੱਚ ਪਹੁੰਚਾਂਗੇ, ਉੱਥੇ ਸੁਰਖਰੂ ਹੋਣ ਲਈ ਸਾਡੇ ਕੀਤੇ ਹੋਏ ਕਰਮ, ਦੂਜਾ ਕੁਛ ਵੀ ਨਹੀਂ। ਔਰ ਇਹਦੇ ਵਿੱਚ ਗੁਰੂ ਨਾਨਕ ਪਾਤਸ਼ਾਹ ਕਹਿੰਦੇ ਹਨ ਕੋਈ ਅਪਵਾਦ ਨਹੀਂ, ਕੋਈ ਐਕਸੈਪਸ਼ਨ ਨਹੀਂ, ਸਾਰਿਆਂ ਨੂੰ ਲੇਖਾ ਦੇਣਾ ਪਏਗਾ। ਰਾਜਾ ਦਸ਼ਰਥ, ਇੰਨਾ ਵੱਡਾ ਰਾਜਾ, ਮਹਾਨ ਰਾਜਾ, ਜਿਹਦੇ ਘਰ ਰੱਬ ਪੈਦਾ ਹੋ ਗਿਆ, ਭਗਵਾਨ ਰਾਮ ਜੀ ਦੇ ਘਰ ਮੁੰਡਾ ਬੱਚਾ ਬਣ ਕੇ ਪੈਦਾ ਹੋ ਗਿਆ। ਆਦਮੀ ਤਰਸਦੇ ਨੇ ਕਿ ਕਿਸੇ ਜਨਮ ਦੇ ਵਿੱਚ ਇੱਕ ਵਾਰੀ ਦਰਸ਼ਨ ਹੋ ਜਾਏ ਪਰਮੇਸ਼ਰ ਦੇ, ਜਿਹਦੇ ਘਰ ਪਰਮੇਸ਼ਰ ਪੈਦਾ ਹੋ ਗਿਆ। ਘਰ ਬੱਚਾ ਨਹੀਂ ਸੀ ਹੁੰਦਾ। ਗੁਰੂ ਵਿਸ਼ਿਸ਼ਟ ਨੂੰ ਅਰਜ਼ ਕੀਤੀ ਕਿ ਘਰ ਬੱਚੇ ਕੋਈ ਵੀ ਨਹੀਂ, ਮੇਰਾ ਜੀ ਕਰਦਾ ਬੱਚਾ ਪੈਦਾ ਹੋਵੇ। ਗੁਰੂ ਵਿਸ਼ਿਸ਼ਟ ਨੇ ਪੁੱਤ੍ਰਿਸ਼ਟੀ ਯੱਗ ਦਾ ਆਯੋਜਨ ਕੀਤਾ, ਸਾਰਾ ਵਿਧੀ ਵਿਧਾਨ ਦੇ ਨਾਲ ਸਾਰਾ ਯੱਗ ਸੰਪੂਰਨ ਕੀਤਾ ਗਿਆ। ਵਿਸ਼ਵਾਮਿੱਤਰ ਜੀ ਨੇ ਸਾਰੇ ਮੰਤਰ ਪੜ੍ਹੇ, ਔਰ ਜਦੋਂ ਯੱਗ ਸੰਪੂਰਨ ਹੋਇਆ ਉਦੋਂ ਅਗਨੀ ਦਾ ਦੇਵਤਾ ਆਪ ਹਵਨ ਦੇ ਕੁੰਡ ਵਿੱਚੋਂ ਨਿਕਲ ਕੇ ਆਇਆ, ਪ੍ਰਸ਼ਾਦ ਲੈ ਕੇ, ਲਓ ਰਾਜਨ ਇਹ ਪ੍ਰਸ਼ਾਦ ਆਪਣੀਆਂ ਰਾਣੀਆਂ ਨੂੰ ਦਿਓ, ਚਾਰ ਪੁੱਤਰ ਤੁਹਾਡੇ ਘਰ ਪੈਦਾ ਹੋਣਗੇ। ਇਸ ਤੋਂ ਜ਼ਿਆਦਾ ਵਿਧੀ ਵਿਧਾਨ, ਇਸ ਤੋਂ ਜ਼ਿਆਦਾ ਸਗਨ ਕੌਣ ਕਰ ਸਕਦਾ ਸੀ? ਪਰ ਵਿਧੀ ਮਾਤਾ ਉਦੋਂ ਵੀ ਹੱਸੀ ਕਿ ਆਏ ਰਾਜਨ, ਜਿਹੜੇ ਪੁੱਤਰਾਂ ਵਾਸਤੇ ਤੂੰ ਭਾਲਣਾ ਪਿਆ ਕਿ ਮੈਨੂੰ ਸੁੱਖ ਮਿਲੇਗਾ, ਉਸੇ ਪੁੱਤਰ ਦੇ ਵਿਯੋਗ ਵਿੱਚ ਤੇਰੀ ਮੌਤ ਹੋਏਗੀ। ਜਦੋਂ ਉਸੇ ਪੁੱਤਰ ਦਾ ਵਿਆਹ ਕਰਨ ਲੱਗਾ ਭਗਵਾਨ ਰਾਮ ਦਾ, ਉਦੋਂ ਵੀ ਵਿਸ਼ਵਾਮਿੱਤਰ ਜੀ ਨੇ ਲਾਵਾਂ ਪੜੀਆਂ। ਸ਼੍ਰਿੰਗੀ ਰਿਸ਼ੀ ਆਪ ਬੈਠ ਕਰਕੇ ਉਹਨਾਂ ਨੇ ਸਾਰਾ ਆਯੋਜਨ ਕੀਤਾ, ਮੰਤਰੋਚਾਰਨ ਕੀਤੇ। ਗੁਰੂ ਵਿਸ਼ਿਸ਼ਟ ਜੀ ਨੇ ਭਗਵਾਨ ਰਾਮ ਔਰ ਮਾਤਾ ਸੀਤਾ ਦੋਵਾਂ ਦੀ ਕੁੰਡਲੀ ਲੈ ਕਰਕੇ ਉਹਨਾਂ ਦੀ ਗਣਨਾ ਕੀਤੀ, ਆਪ ਗੁਰੂ ਵਿਸ਼ਿਸ਼ਟ ਜੀ ਨੇ ਗਣਨਾ ਕੀਤੀ। ਔਰ ਆਖਦੇ ਨੇ ਕਿ ਇੰਨੇ ਗੁਣ ਦੋਵਾਂ ਦੇ ਮਿਲਾਏ ਜਾਂਦੇ ਹਨ ਟੇਵੇ ਦੇ ਵਿੱਚ, ਜੋ ਪਰੰਪਰਾ ਸੀ ਉਸ ਵੇਲੇ ਸਾਡੇ ਸੱਚੇ ਪਾਤਸ਼ਾਹ ਕਿਰਪਾ ਕੀਤੀ, ਇਹਨਾਂ ਚੀਜ਼ਾਂ ਤੋਂ ਨਿਜਾਤ ਦੇ ਦਿੱਤੀ। ਪਰ ਅੱਜ ਵੀ ਜਿਹੜੇ ਦੂਜਿਆਂ ਸਨਾਤਨ ਮਰਿਆਦਾਵਾਂ ਦੇ ਧਾਰਨੀ ਹਨ, ਉਹਨਾਂ ਵਿੱਚ ਟੇਵੇ ਮਿਲਾਏ ਜਾਂਦੇ ਹਨ, ਵੇਖੇ ਜਾਂਦੇ ਹਨ ਕਿੰਨੇ ਗੁਣ ਮਿਲਦੇ ਨੇ ਕੁੜੀ ਔਰ ਮੁੰਡੇ ਦੇ। ਕਹਿੰਦੇ ਹਨ ਕਿ ਅੱਜ ਤੱਕ ਇੰਨੇ ਗੁਣ ਕਦੀ ਨਾ ਪਹਿਲਾਂ ਮਿਲੇ ਸਨ, ਨਾ ਕਦੀ ਬਾਅਦ ਵਿੱਚ ਮਿਲੇ, ਜਿੰਨੇ ਸੀਤਾ ਔਰ ਭਗਵਾਨ ਰਾਮ ਦੇ ਆਪਸ ਦੇ ਵਿੱਚ ਗੁਣ ਮਿਲੇ ਕੁੰਡਲੀ ਦੇ ਅਨੁਸਾਰ। ਇੰਨੇ ਸਗਨ ਕੀਤੇ ਗਏ, ਪਰ ਕੀ ਪਤਾ ਸੀ ਕਿ ਇੱਕ ਦਿਨ ਵੀ ਅਯੋਧਿਆ ਵਿੱਚ ਰਹਿਣਾ ਨਸੀਬ ਨਹੀਂ। ਭਗਵਾਨ ਰਾਮ ਨੂੰ ਵਨਵਾਸ ਹੋ ਗਿਆ, 14 ਵਰਸ਼ ਰਾਮ ਵਨਵਾਸੀ, ਤਾਪਸ ਵੇਸ਼ ਵਿਸ਼ੇਸ਼ ਉਦਾਸੀ, ਵਨਵਾਸ ਹੋ ਗਿਆ 14 ਸਾਲ ਦਾ। ਅਯੋਧਿਆ ਤੋਂ ਬਾਹਰ ਛੱਡ ਕਰਕੇ ਜਦੋਂ ਉਹਨਾਂ ਦੇ ਮੰਤਰੀ, ਜੋ ਬਹੁਤ ਪਿਆਰੇ ਸਨ, ਮਿੱਤਰ ਵੀ ਸਨ ਰਾਜਾ ਦਸ਼ਰਥ ਦੇ, ਸੁਮੰਤਰ ਜੀ, ਉਹ ਜਦੋਂ ਵਾਪਸ ਆਏ ਵਿਆਕੁਲ, ਥੱਲੇ ਭੁੰਜੇ ਲੇਟੇ ਹੋਏ ਰਾਜਾ ਦਸ਼ਰਥ, ਜਦੋਂ ਸੁਮੰਤਰ ਜੀ ਆਏ ਤੇ ਉੱਠ ਕੇ ਦੌੜ ਕੇ ਉਹਦੇ ਨਾਲ ਲਿਪਟ ਗਏ, ਮੇਰੇ ਰਾਮ ਨੂੰ ਲੈਣ ਦਾ ਵਾਪਸ। ਮੈਂ ਤੇ ਇਸ ਭਰੋਸੇ ਨਾਲ ਤੁਹਾਨੂੰ ਭੇਜਿਆ ਸੀ ਕਿ ਤੁਸੀਂ ਸਮਝਾ ਬੁਝਾ ਕੇ ਵਾਪਸ ਲੈ ਆਓਗੇ। ਮੈਨੂੰ ਕਿਉਂ ਇੰਨਾ ਦੁੱਖ ਹੋਇਆ ਸੁਮੰਤਰ ਜੀ, ਮੈਂ ਆਪਣੇ ਹੋਸ਼ ਦੇ ਵਿੱਚ ਕੋਈ ਐਸਾ ਕੰਮ ਨਹੀਂ ਕੀਤਾ। ਕਿਸੇ ਦਾ ਦਿਲ ਦੁਖਿਆ ਹੋਵੇ ਕਿਸੇ ਅਣਜਾਣ ਦੇ ਵਿੱਚ ਹੀ, ਤੇ ਸੁਮੰਤਰ ਜੀ ਨੇ ਉਚਾਰਨ ਕੀਤਾ ਜੋ ਰਾਮਾਇਣ ਦੇ ਵਿੱਚ ਗੋਸਵਾਮੀ ਤੁਲਸੀਦਾਸ ਨੇ ਬੜੇ ਖੂਬਸੂਰਤ ਸ਼ਬਦਾਂ ਦੇ ਵਿੱਚ ਆਖਿਆ ਕਿ ਜਨਮ ਮਰਨ ਸਭ ਦੁੱਖ ਸੁੱਖ ਭੋਗਾ, ਅਹਾਨੀ ਲਾਭ ਪ੍ਰਿਯ ਮਰਨ ਵਿਯੋਗਾ, ਕਾਲ ਕਰਮ ਬਸ ਹੋ ਹੀ ਗੁਸਾਈ, ਅਬਰ ਬਸ ਰਾਤ ਦਿਵਸ ਕੀ ਨਾਈ। ਐ ਰਾਜਾ, ਜਨਮ ਔਰ ਮਰਨ, ਦੁੱਖ ਔਰ ਸੁੱਖ, ਹਾਨੀ ਔਰ ਲਾਭ, ਕਿਸੇ ਪਿਆਰੇ ਦਾ ਮਿਲਣਾ ਔਰ ਵਿਛੜ ਜਾਣਾ, ਇਹ ਪੂਰਵਲੇ ਕਰਮਾਂ ਦਾ ਲੇਖਾ ਜੋਖਾ ਹੈ ਰਾਜਾ। ਕੋਈ ਤੇਰਾ ਹੀ ਕਰਮ ਤੇਰੇ ਅੱਗੇ ਆ ਗਿਆ, ਇਹ ਤੇਰਾ ਹੀ ਕਰਮ, ਕੋਈ ਮਾੜਾ ਕਰਮ ਅੱਗੇ ਆ ਗਿਆ ਔਰ ਤੈਨੂੰ ਦੁੱਖ ਭੁਗਤਣਾ ਪਿਆ ਪੈਂਦਾ, ਇੰਨਾ ਵਿਰਲਾਪ ਨਾ ਕਰ। ਔਰ ਰਾਜੇ ਦਸ਼ਰਥ ਦੇ ਅੱਗੇ ਉਹ ਸੀਨ ਆ ਗਿਆ, ਉਹ ਨਜ਼ਾਰਾ ਆ ਗਿਆ, ਜਦੋਂ ਸ਼ਿਕਾਰ ਕਰਦੇ ਹੋਏ ਭੁਲੇਖੇ ਦੇ ਨਾਲ ਤੀਰ ਮਾਰਿਆ ਔਰ ਉਹ ਸ਼ਰਵਣ ਕੁਮਾਰ ਨੂੰ ਤੀਰ ਲੱਗਿਆ, ਸ਼ਰਵਣ ਕੁਮਾਰ ਨੇ ਪ੍ਰਾਣ ਤਿਆਗ ਦਿੱਤੇ, ਧਰਿਆਏ ਹੋਏ ਉਹਦੇ ਮਾਤਾ ਪਿਤਾ ਬੈਂਗੀ ਦੇ ਵਿੱਚ ਬੈਠੇ ਸਨ। ਜਦੋਂ ਇਹ ਪਾਣੀ ਲੈ ਕਰਕੇ ਰਾਜਾ ਦਸ਼ਰਥ ਗਿਆ ਔਰ ਉਹਨਾਂ ਨੂੰ ਜਦੋਂ ਦੱਸਿਆ ਕਿ ਤੁਹਾਡਾ ਪੁੱਤਰ ਤੇ ਮਾਰਿਆ ਗਿਆ ਮੇਰੇ ਹੱਥੋਂ, ਤੁਸੀਂ ਪਾਣੀ ਪੀ ਲਓ, ਉਹਨਾਂ ਨੇ ਸ਼ਰਾਬ ਦਿੱਤਾ ਸੀ, ਜਾ ਰਾਜਾ ਦਸ਼ਰਥ, ਅੱਜ ਅਸੀਂ ਪੁੱਤਰ ਦੇ ਵਿਯੋਗ ਦੇ ਵਿੱਚ ਮਰਨ ਲੱਗੇ ਹਾਂ, ਅਸੀਂ ਪ੍ਰਾਣ ਤਿਆਗਣ ਲੱਗੇ ਹਾਂ, ਹੁਣ ਪਾਣੀ ਅਸੀਂ ਨਹੀਂ ਪੀ ਸਕਦੇ, ਇਸੇ ਪੁੱਤਰ ਵਿਯੋਗ ਦੇ ਵਿੱਚ ਤੂੰ ਵੀ ਮਰੇਗਾ, ਤੂੰ ਵੀ ਰੋ ਰੋ ਕੇ ਤੜਫ ਤੜਫ ਕੇ ਮਰੇਗਾ ਪੁੱਤਰ ਦੇ ਵਿਯੋਗ ਦੇ ਵਿੱਚ। ਰਾਜਾ ਦਸ਼ਰਥ ਨੂੰ ਯਾਦ ਆ ਗਿਆ ਮੇਰੇ ਕੋਲੋਂ ਗਲਤੀ ਹੋਈ ਸੀ, ਤਾਂ ਗੁਰੂ ਨਾਨਕ ਪਾਤਸ਼ਾਹ ਕਹਿੰਦੇ ਹਨ ਕਿ ਜੇਤੇ ਸਿਰ ਲਿਖੀ ਸਿਰ ਕਾਰ, ਕਰਨੀ ਉੱਪਰ ਹੋਵਗ ਸਾਰ। ਜੋ ਤੇਰੀ ਕਰਨੀ ਹੈ, ਜੋ ਕੀਤੇ ਕਰਮ ਨੇ, ਇਹ ਨਹੀਂ ਪਤਾ ਉਹ ਕਰਮ ਕਦੋਂ ਦੇ ਸਾਹਮਣੇ ਆਏ, ਉਹਨਾਂ ਨੇ ਸਾਹਮਣੇ ਆਉਣਾ। ਭਗਵਾਨ ਕ੍ਰਿਸ਼ਨ ਜੰਗਲ ਦੇ ਵਿੱਚ ਗਏ ਹੋਏ ਸਨ, ਭ੍ਰਮਣ ਕਰਦੇ ਕਰਦੇ ਇੱਕ ਥਾਂ ਥੱਕ ਗਏ, ਰੱਥ ਰੁਕਵਾਇਆ, ਰੋਕ ਕਰਕੇ ਇੱਕ ਦਰਖਤ ਦੇ ਥੱਲੇ ਜਾ ਕਰਕੇ ਆਰਾਮ ਕਰਨ ਲੱਗੇ। ਆਪਣੇ ਪੈਰ ਦੂਜੇ ਪੈਰ ਦੇ ਗੋਡੇ ਦੇ ਉੱਤੇ ਇਸ ਤਰ੍ਹਾਂ ਰੱਖ ਕਰਕੇ ਆਰਾਮ ਕਰਦੇ ਸਨ, ਪਰ ਇੱਕ ਦਰਖਤ ਦੀ ਛਾਂ, ਦੂਰੋਂ ਦੇ ਸ਼ਿਕਾਰੀ ਨੇ ਵੇਖਿਆ ਕਿ ਪਦਮ ਪੈਰ ਦੇ ਵਿੱਚ ਪਦਮ ਚਮਕ ਰਿਹਾ ਸੀ, ਉਹਨੂੰ ਲੱਗਾ ਕਿ ਕਿਸੇ ਹਰੀਨ ਦੀ ਅੱਖ ਏ, ਹਿਰਨ ਦੀ ਅੱਖ ਏ। ਦੂਰੋਂ ਦੀ ਛਿਪ ਕਰਕੇ ਦਰਖਤ ਦੇ ਪਿੱਛੋਂ ਦੀ ਉਹਨੇ ਤੀਰ ਮਾਰਿਆ, ਪੈਰ ਦੇ ਵਿੱਚ ਜਾ ਕੇ ਤੀਰ ਲੱਗਾ, ਤੜਫ ਕੇ ਉੱਠੇ। ਉਸੇ ਵੇਲੇ ਉਹ ਦੌੜ ਕੇ ਆਇਆ, ਉਹ ਭੁਲੇਖੇ 'ਚ ਆਇਆ ਕਿ ਮੇਰਾ ਸ਼ਿਕਾਰ ਹੋਏਗਾ, ਮੈਂ ਚੁੱਕ ਕੇ ਲੈ ਜਾਵਾਂਗਾ। ਜਦੋਂ ਵੇਖਿਆ ਭਗਵਾਨ ਕ੍ਰਿਸ਼ਨ ਨੂੰ, ਆ ਕਰਕੇ ਰੋਣ ਲੱਗਾ, ਵਿਲਾਪ ਕਰਨ ਲੱਗ ਪਿਆ, ਪ੍ਰਭੂ ਮੁਝੇ ਛਮਾ ਕਰੇ, ਮੁਝੇ ਭੂਲ ਹੋਈ, ਮੁਝੇ ਅਵਗਿਆ ਹੋਈ, ਮੈਂ ਇਹ ਜਾਣਤਾ ਨਾ ਥਾ, ਮੈਨੇ ਇੱਕ ਸ਼ਿਕਾਰ ਸਮਝ ਕਰ ਤੀਰ ਮਾਰਾ, ਜੀਵਨ ਕੀ ਸਭਸੇ ਬੜੀ ਭੂਲ ਹੋਈ, ਮੁਝੇ ਛਮਾ ਕਰ ਦੇ। ਭਗਵਾਨ ਕ੍ਰਿਸ਼ਨ ਹੱਸ ਪਏ, ਆਖਦੇ ਨੇ ਗੱਲ ਸੁਣ, ਤ੍ਰੇਤੇ ਯੁੱਗ ਵਿੱਚ ਤੂੰ ਬਾਲੀ ਸੈਂ, ਮੈਂ ਦਰਖਤ ਦੇ ਪਿੱਛੋਂ ਛੁੱਪ ਕਰਕੇ ਤੈਨੂੰ ਤੀਰ ਮਾਰਿਆ ਸੀ, ਤੂੰ ਮਰਿਆ ਸੀ, ਉਦੋਂ ਤੇਰੀ ਮੌਤ ਹੋਈ ਸੀ, ਹੁਣ ਦੁਆਪਰ ਦੇ ਵਿੱਚ ਤੂੰ ਤੀਰ ਮਾਰਿਆ, ਲੇਖਾ ਮੁੱਕ ਗਿਆ ਦੂਆਂ ਦਾ, ਹੁਣ ਅੱਗੋਂ ਕੋਈ ਮੇਰਾ ਤੇਰਾ ਲੈਣਾ ਦੇਣਾ ਨਹੀਂ, ਲੇਖਾ ਮੁੱਕਿਆ, ਮੈਂ ਚੱਲਿਆ ਹੁਣ। ਕਹਿੰਦੇ ਕਿੱਥੇ ਚੱਲੇ ਹੋ? ਮੈਂ ਚੱਲਿਆ ਉੱਥੇ, ਨਾ ਤਤ੍ਰ ਭਾਸੈ ਤੇ ਸੂਰਜੋ, ਨਾ ਸ਼ਚਾਂਕੋ, ਨਾ ਪਾਵਕ, ਯਦ ਗਤਵਾ ਨਾ ਨਿਵਰਤਨ ਤੇ ਤਦ ਧਾਮ ਮਮ ਪਰਮ। ਭਗਵਾਨ ਕ੍ਰਿਸ਼ਨ ਗੀਤਾ ਵਿੱਚ ਆਖਦੇ ਨੇ ਜੀ ਤਾਂ ਸੂਰਜ ਨਹੀਂ ਹੈ, ਚੰਦਰਮਾ ਨਹੀਂ ਹੈ, ਸਿਤਾਰੇ ਨਹੀਂ ਨੇ, ਦਿਨ ਔਰ ਰਾਤ ਨਹੀਂ ਨੇ, ਮੈਂ ਚੱਲਿਆ, ਉਹ ਮੇਰਾ ਪਰਮ ਧਾਮ ਹੈ, ਮੈਂ ਉੱਥੇ ਚੱਲਿਆ। ਭਗਵਾਨ ਕ੍ਰਿਸ਼ਨ ਨੇ ਵੀ ਆਪਣਾ ਲੇਖਾ ਮੁਕਾਇਆ, ਕਿਉਂਕਿ ਇੱਕ ਕਰਮ ਇੱਕ ਯੁੱਗ ਪਹਿਲਾਂ ਉਹਨਾਂ ਤੋਂ ਵੀ ਹੋ ਗਿਆ ਸੀ। ਸੰਤ ਰਾਲਾ ਸਿੰਘ ਇੱਥੇ ਭੈਣੀ ਸਾਹਿਬ ਆਉਂਦੇ ਸਨ, ਆਖੋ ਧੰਨ ਸਤਿਗੁਰ ਪ੍ਰਤਾਪ ਸਿੰਘ ਜੀ, ਸੱਚੇ ਪਾਤਸ਼ਾਹ ਬਹੁਤ ਪਿਆਰ ਕਰਦੇ ਸਨ। ਜਦੋਂ ਵੀ ਬਾਹਰੋਂ ਕਿਤੇ ਨੂੰ ਦੌਰੇ ਤੋਂ ਆਉਣਾ, ਆ ਕਰਕੇ ਸੰਤਾਂ ਨੂੰ ਦਰਸ਼ਨ ਦੇਣ ਵਾਸਤੇ ਆਉਂਦੇ ਸਨ। ਇੱਥੇ ਹੀ ਸਰੋਵਰ ਦੇ ਸਾਹਮਣੇ ਕੁਟੀਆ ਆਉਂਦੀ ਸੀ ਦਰਸ਼ਨ ਦੇਣੇ। ਇੱਕ ਵਾਰ ਆਏ, ਜਦੋਂ ਬਾਹਰੋਂ ਆਏ, ਆ ਕਰਕੇ ਕੁਟੀਆ ਵਿੱਚ ਪਹੁੰਚੇ, ਸੰਤ ਭੁੰਜੇ ਜ਼ਮੀਨ ਸੱਪ ਦੇ ਉੱਤੇ ਤੜਫ ਰਹੇ ਸਨ, ਲੇਟਨੀਆਂ ਲੈ ਰਹੇ ਸਨ। ਸੱਚੇ ਪਾਤਸ਼ਾਹ ਆਉਂਦੇ, ਸੰਤ ਜੀ ਕਿਆ ਹੋਇਆ? ਕੁਛ ਨਹੀਂ ਸੱਚੇ ਪਾਤਸ਼ਾਹ, ਬਸ ਥੋੜ੍ਹੀ ਪਤਾ ਨਹੀਂ ਅੰਦਰੋਂ ਦਰਦ ਬਹੁਤ ਹੋ ਰਹੀ ਹੈ, ਸਹਿਣ ਨਹੀਂ ਆਉਂਦਾ। ਸੱਚੇ ਪਾਤਸ਼ਾਹ ਦੇ ਨਾਲ ਸੇਵਕ ਸਨ। ਸੱਚੇ ਪਾਤਸ਼ਾਹ ਉਸੇ ਵੇਲੇ ਜੋੜਾ ਲਾਇਆ, ਰੁਮਾਲਾ ਗਲੇ 'ਚ ਪਾਇਆ, ਸੰਜੇ ਅਰਦਾਸ ਕਰੋ ਸੰਤਾਂ ਦੀ ਕਸ਼ਟ ਦੀ ਨਿਵਰਤੀ ਹੋਵੇ। ਉਸੇ ਵੇਲੇ ਲੇਟਣੀਆਂ ਲੈਂਦੇ, ਢਿੱਡ ਫੜ ਕਰਕੇ ਤੇ ਉੱਠ ਕੇ ਖਲੋ ਗਏ, ਨਾ ਮੇਰੇ ਪਾਤਸ਼ਾਹ ਵੇਖੀ ਕਿਧਰੇ ਅਨਰਥ ਨਾ ਕਰ ਦਈ। ਪਤਾ ਨਹੀਂ ਕਿਹੜੇ ਜਨਮ ਦਾ ਮੇਰਾ ਕਰਮ ਸਾਹਮਣੇ ਆਇਆ, ਫਿਰ ਪਤਾ ਨਹੀਂ ਕਿਹੜਾ ਜਨਮ ਆਏਗਾ, ਮੈਨੂੰ ਭੁਗਤਣਾ ਪੈਣਾ, ਮੈਨੂੰ ਲੇਖਾ ਮੁਕਾ ਲੈਣ ਦੇ ਮੇਰੇ ਪਾਤਸ਼ਾਹ, ਤੇਰੇ ਚਰਨਾਂ ਦੇ ਨਾਲ ਲੱਗ ਕੇ ਇਹੀ ਕੁਛ ਤੇ ਸਿੱਖਿਆ। ਜੇਤੇ ਸਿਰ ਲਿਖੀ ਸਰਕਾਰ, ਕਰਨੀ ਉੱਪਰ ਹੋ ਵਗਸਾਰ। ਜਿੰਨੇ ਸਿਰ ਨੇ ਸ੍ਰਿਸ਼ਟੀ ਦੇ, ਜਿੰਨੇ ਜੀਵ ਜੰਤੂ ਮਨੁੱਖ ਨੇ, ਸਾਰਿਆਂ ਦੇ ਭਾਗਿਆਂ ਦੀ ਰੇਖਾ ਉਹਦੇ ਕਰਮਾਂ ਦੇ ਆਧਾਰ ਤੇ ਚੱਲ ਰਹੀ ਹੈ। ਸਤਿਗੁਰ ਸੱਚੇ ਪਾਤਸ਼ਾਹ, ਮੇਰਿਆ ਵੀ ਮੇਰਾ ਕੋਈ ਕਰਮ ਸਾਹਮਣੇ ਆਇਆ, ਮੈਨੂੰ ਹੁਣ ਭੁਗਤ ਲੈਣ ਦਿਓ ਇਸੇ ਜਾਮੇ ਦੇ ਵਿੱਚ, ਨਹੀਂ ਤਾਂ ਫਿਰ ਕੋਈ ਜਨਮ ਧਾਰਨਾ ਪਏਗਾ। ਵਿਕਰਮਾਦਿੱਤ ਦੇ ਰਾਜ ਦੇ ਵਿੱਚ ਇੱਕ ਬੜੀ ਅਜੀਬ ਘਟਨਾ ਘਟੀ, ਜੋ ਉਸ ਪ੍ਰਸੰਗ ਦੇ ਵਿੱਚ ਲਿਖਿਆ ਗਿਆ ਹੋਇਆ। ਉਹਦੇ ਰਾਜ ਦੇ ਵਿੱਚ ਇੱਕ ਘਟਨਾ ਹੋ ਗਈ। ਕੁਛ ਲੋਕ, ਸ਼ਹਿਰ ਦੇ ਲੋਕ ਤੇ ਚੌਂਕੀਦਾਰ ਇੱਕ ਸਾਧ ਨੂੰ ਫੜ ਲਿਆ, ਰਾਜਨ ਦਰਬਾਰ ਦੇ ਵਿੱਚ ਪੇਸ਼ ਕੀਤਾ ਕਿ ਰਾਜਨ ਇਹ ਚੋਰੀ ਕਰਦਾ ਸੀ ਪਿਆ ਇੱਕ ਸੁਨਿਆਰੇ ਦੇ ਘਰ। ਇਹ ਦੇਖੋ ਉਹਦਾ ਬਖਸ਼ਾ ਵੀ ਅਸੀਂ ਫੜਿਆ ਰੰਗੇ ਹੱਥ। ਜਦੋਂ ਸੁਨਿਆਰਾ ਜਾਗ ਗਿਆ, ਇਹਨੇ ਆਪਣੀ ਜਾਨ ਬਚਾਉਣ ਵਾਸਤੇ ਸੁਨਿਆਰੇ ਦਾ ਕਤਲ ਕਰ ਦਿੱਤਾ। ਚੌਂਕੀਦਾਰ ਵੀ ਸਬੂਤ ਸੀ, ਆਸ ਪੜੋਸ ਦੇ ਜਿਹੜੇ ਦੋ ਚਾਰ ਘਰ ਸਨ, ਉਹ ਬਾਸਿੰਦੇ ਵੀ ਆਏ ਸਨ, ਉਹ ਵੀ ਸਬੂਤ ਸਨ। ਨਿਆਂ ਜਿਹੜਾ ਐਵੀਡੈਂਸ ਦੇ ਆਧਾਰ 'ਤੇ ਚੱਲਦਾ, ਗਵਾਹਾਂ ਦੇ ਆਧਾਰ 'ਤੇ ਚੱਲਦਾ। ਰਾਜੇ ਨੇ ਆ ਕੇ ਠੀਕ ਇਹਨੂੰ ਹਵਾਲਾ 'ਤੇ ਬੰਦ ਕਰ ਦਿਓ। ਜਦੋਂ ਉਹਦਾ ਕੇਸ ਮੁਕੱਦਮਾ ਚੱਲਿਆ, ਕੇਸ ਦੀ ਸੁਣਵਾਈ ਹੋਣ ਲੱਗੀ, ਉਦੋਂ ਕਟਗਰੇ ਦੇ ਵਿੱਚ ਖਲੋਤਾ ਹੋਇਆ ਵਿਲਾਪ ਕੀਤਾ ਉਹਨੇ ਕਿ ਰਾਜਾ ਤੂੰ ਨਿਆਂਪ੍ਰਿਯ ਰਾਜਾ ਹੈ, ਮੈਂ ਸੁਣਿਆ ਕਿ ਤੇਰੇ ਤੋਂ ਕਦੀ ਵੀ ਕੋਈ ਵਿਦੋਸਾ ਨਹੀਂ ਮਾਰਿਆ ਗਿਆ, ਮੈਂ ਇਹ ਕਤਲ ਨਹੀਂ ਕੀਤਾ, ਮੈਂ ਚੋਰੀ ਨਹੀਂ ਕੀਤੀ, ਇਹ ਜਿਹੜਾ ਚੌਂਕੀਦਾਰ ਇਹ ਚੋਰੀ ਕਰਦਾ ਸੀ ਪਿਆ ਇਹਨੇ ਕਤਲ ਕੀਤਾ, ਮੈਂ ਰੌਲਾ ਪਾਉਣ ਲੱਗਾ ਤੇ ਇਹਨੇ ਮੈਨੂੰ ਫਸਾ ਦਿੱਤਾ। ਪਰ ਰਾਜਾ ਆਂਦਾ ਗਵਾਹ ਸਾਰੇ ਤੇਰੇ ਖਿਲਾਫ ਨੇ। ਰਾਜੇ ਨੂੰ ਲੱਗਾ ਕਿ ਮੇਰੇ ਹੱਥ ਤੋਂ ਕਦੀ ਅੱਜ ਤੱਕ ਅਨਿਆਂ ਨਹੀਂ ਹੋਇਆ, ਕਿਸੇ ਵਿਦੋਸੇ ਨੂੰ ਮੈਂ ਸਜ਼ਾ ਨਹੀਂ ਦਿੱਤੀ, ਪਰ ਮੇਰੀ ਅੰਤਰਾਤਮਾ ਆਖਦੀ ਪਈ ਹੈ ਕਿ ਕੁਝ ਗੱਲ ਜ਼ਰੂਰ ਇਹਦੇ ਵਿੱਚ, ਜਿਵੇਂ ਇਹ ਵਿਲਾਪ ਕਰਦਾ ਪਿਆ, ਜਿਵੇਂ ਕ੍ਰੰਦਨ ਕਰਦਾ ਪਿਆ, ਇਹਦੇ ਵਿੱਚ ਕੁਝ ਨਾ ਕੁਝ ਸੱਤਿਆ ਹੈ। ਦੂਜੇ ਦਿਨ ਜਦੋਂ ਦਰਬਾਰ ਲੱਗਾ, ਉਦੋਂ ਇੱਕ ਚੌਂਕੀਦਾਰ ਆ ਗਿਆ, ਆ ਕੇ ਉਹਨੇ ਸੁਨੇਹਾ ਦਿੱਤਾ ਕਿ ਰਾਜਨ ਇੱਥੋਂ ਦੀ ਚਾਰ ਕੋਹ ਦੇ ਉੱਤੇ ਜਿਹੜਾ ਨਾਲਾ ਹੈ ਦੱਖਣ ਪਾਸੇ, ਉੱਥੇ ਇੱਕ ਲਾਸ਼ ਪਈ ਹੋਈ ਹੈ, ਪਤਾ ਨਹੀਂ ਕਿਸੇ ਨੇ ਕਤਲ ਕਰ ਦਿੱਤਾ। ਰਾਜਾ ਨੇ ਆਖਿਆ ਕਿ ਇਹ ਦੋਵੇਂ ਸਾਧ ਅਤੇ ਚੌਂਕੀਦਾਰ ਇਹਨਾਂ ਦੋਵਾਂ ਨੂੰ ਭੇਜੋ, ਇਹਨਾਂ ਨੂੰ ਆਖੋ ਚੁੱਕ ਕੇ ਲਿਆਉਣ ਮੰਜੇ 'ਤੇ ਪਾ ਕੇ। ਇਹ ਦੋਵੇਂ ਗਏ, ਲਾਸ਼ ਪਈ ਹੋਈ ਸੀ, ਉਹਨੂੰ ਚੁੱਕ ਕਰਕੇ ਚਾਦਰ ਦੇ ਵਿੱਚ ਲਪੇਟ ਕਰਕੇ ਮੰਜੇ ਦੇ ਉੱਤੇ ਪਾਇਆ, ਪਾ ਕੇ ਰੱਸਿਆਂ ਨਾਲ ਬੰਨ ਕੇ ਇੱਕ ਅੱਗੋਂ ਫੜ ਲਿਆ, ਇੱਕ ਨੇ ਪਿੱਛੋਂ ਮੰਜਾ ਚੁੱਕ ਲਿਆ ਸਿਰ 'ਤੇ, ਤੁਰਨ ਲੱਗ ਪਏ। ਚਾਰ ਕੋਹ ਦਾ ਪੈਂਡਾ ਸੀ, ਚਾਰ ਕੋਹ ਦਾ ਮਤਲਬ ਹੋ ਗਿਆ 8 ਮੀਲ, ਤਕਰੀਬਨ 9 ਕਿਲੋਮੀਟਰ ਹੋ ਗਿਆ, ਚੰਗਾ ਵਾਹ ਵਾਹ ਲੰਬਾ ਸਫ਼ਰ। ਮੂੰਹ ਬੰਦ ਕੀਤਿਆਂ ਸਫ਼ਰ ਕੱਟਣਾ ਨਹੀਂ ਸੀ, ਅਤੇ ਚੌਂਕੀਦਾਰ ਨੇ ਗੱਲ ਛੇੜ ਲਈ ਕਿ ਉਹ ਸਾਧਾ ਤੈਨੂੰ ਮੈਂ ਚੰਗਾ ਭਲਾ ਆਖਿਆ ਸੀ ਕਿ ਅੱਧਾ ਅੱਧਾ ਕਰ ਲੈਂਦੇ ਹਾਂ ਦੋਵੇਂ, ਹੁਣ ਕੰਮ ਤਾਂ ਮੈਂ ਕਰ ਹੀ ਲਿਆ। ਸੁਨਿਆਰੇ ਨੂੰ ਵੀ ਮਾਰ ਦਿੱਤਾ, ਉਹ ਸਾਰਾ ਜੋ ਮਾਲ ਸੀ ਉਹ ਵੀ ਮੈਂ ਬਾਹਰ ਕੱਢ ਲਿਆ, ਤੂੰ ਦੱਸ ਐਵੇਂ ਪੰਗਾ ਲੈ ਲਿਆ, ਤੂੰ ਰੌਲਾ ਪਾਉਣ ਲੱਗ ਪਿਆ, ਹੁਣ ਭੁਗਤ ਤੈਨੂੰ, ਫਾਂਸੀ ਚੜ ਜਾਣਾ ਤੂੰ, ਤੈਨੂੰ ਸਜ਼ਾ ਹੋ ਜਾਣੀ ਜੇ ਤੂੰ ਕਿਧਰ ਮੇਰੀ ਪ੍ਰਸਤਾਵਨਾ ਨੂੰ ਮੰਨ ਲੈਂਦਾ, ਮੇਰੇ ਪ੍ਰਪੋਜ਼ਲ ਨੂੰ ਮੰਨ ਲੈਂਦਾ ਤਾਂ ਐਸ਼ ਕਰਦਾ ਤੂੰ ਵੀ ਸਾਰੀ ਜ਼ਿੰਦਗੀ ਐਵੇਂ ਕੁਟੀਆ ਦੇ ਵਿੱਚ ਉਡੀਕਦਾ ਰਹਿੰਦਾ, ਕੋਈ ਦੋ ਰੋਟੀਆਂ ਦੇ ਜਾਏ ਤਾਂ ਖਾ ਲਈਏ ਨਹੀਂ ਤਾਂ ਭੁੱਖੇ ਸੌ ਜਾਈਏ। ਗੱਲਾਂ ਬਾਤਾਂ ਇਸੇ ਤਰ੍ਹਾਂ ਹੀ ਕਰਦੇ। ਜਦੋਂ ਦਰਬਾਰ ਦੇ ਵਿੱਚ ਆਏ, ਆ ਕਰਕੇ ਉਹ ਲਾਸ਼ ਇਸ ਤਰ੍ਹਾਂ ਦਰਬਾਰ ਦੇ ਵਿੱਚ ਉਹਨਾਂ ਨੇ ਰੱਖੀ, ਆਪ ਆਪਣੇ ਆਪਣੇ ਥਾਂ 'ਤੇ ਖਲੋ ਗਏ। ਰਾਜੇ ਨੇ ਆਖਿਆ ਰੱਸੀ ਖੋਲ੍ਹ ਦਿਓ। ਜਦੋਂ ਰੱਸੀ ਖੋਲ੍ਹੀ, ਉਹ ਲਾਸ਼ ਜਿਹੜੀ ਸੀ ਉੱਠ ਕਰਕੇ ਬਹਿ ਗਈ, ਉੱਤੋਂ ਚਾਦਰ ਲਾਇਆ। ਰਾਜੇ ਦਾ ਵਜ਼ੀਰ ਸੀ, ਆਂਦਾ ਰਾਜਾ ਉਸ ਚੌਂਕੀਦਾਰ ਨੂੰ ਗ੍ਰਿਫਤਾਰ ਕਰ ਲਓ, ਉਹ ਅਸਲ ਕਾਤਲ ਹੈ, ਉਹ ਹੀ ਚੋਰ ਹੈ, ਇਹ ਸਾਧ ਬਦੋਸ ਹੈ। ਉਸ ਚੌਂਕੀਦਾਰ ਨੂੰ ਸਜ਼ਾ ਦਿੱਤੀ, ਪਰ ਉਸ ਸਾਧ ਨੂੰ ਰਾਜੇ ਨੇ ਆਖਿਆ ਕਿ ਸਾਧ ਤੂੰ ਇੱਕ ਗੱਲ ਦੱਸ, ਤੈਨੂੰ ਮੈਂ ਸਜ਼ਾ ਦਿੱਤੀ, ਮੌਤ ਦੀ ਸਜ਼ਾ ਮੈਂ ਲਿਖ ਕਰਕੇ ਉਹਦੇ ਬਾਅਦ ਮੈਂ ਇਹ ਸਾਰਾ ਕੁਝ ਜੋ ਰਿਹਰਸਲ ਕਰਨਾ ਸੀ ਉਹ ਮੈਂ ਕੀਤਾ, ਮੇਰੇ ਤੋਂ ਕਦੀ ਗਲਤ ਫੈਸਲਾ ਨਹੀਂ ਹੋਇਆ, ਇਹਦਾ ਕਾਰਨ ਕੀ ਹੈ? ਤੂੰ ਸੱਚ ਦੱਸ ਕਿਹਦੇ ਨੇ ਕੀਤਾ? ਤੂੰ ਗੁਨਾਹ ਕੀਤਾ ਜ਼ਰੂਰ ਹੈ ਜਿਹਦਾ ਫੈਸਲਾ ਪਰਮੇਸ਼ਰ ਨੇ ਮੇਰੇ ਕੋਲੋਂ ਅੱਜ ਦਵਾਇਆ। ਉਹ ਸਾਧ ਬਕ ਪਿਆ, ਆਂਦਾ ਗੱਲ ਅੱਜ ਤੋਂ 20 ਸਾਲ ਪਹਿਲਾਂ ਦੀ, ਮੈਂ ਸੌਦਾਗਰ ਸਾਂ, ਵਪਾਰ ਕਰਨ ਵਾਸਤੇ ਦਸਾਵਰ ਜਾਂਦਾ ਸਾਂ, ਬਾਹਰੋਂ ਜਾ ਕਰਕੇ ਮਾਲ ਲਿਆਉਣਾ, ਦੂਜੇ ਸ਼ਹਿਰ ਤੋਂ ਦੂਜੇ ਸ਼ਹਿਰ ਵੇਚਣਾ। ਇੱਕ ਵਾਰ ਮੈਂ ਕਈ ਮਹੀਨਿਆਂ ਤੋਂ ਬਾਅਦ ਜਦੋਂ ਆਪਣੇ ਘਰ ਆਇਆ, ਮੈਂ ਆਪਣੇ ਘਰ ਆਪਣੀ ਪਤਨੀ ਨੂੰ, ਸ਼ਾਮ ਹੋ ਗਈ, ਰਾਤ ਦਾ ਸਮਾਂ, ਜਦੋਂ ਮੈਂ ਘਰ ਪਹੁੰਚਿਆ, ਹਥਿਆਰ ਕੋਲ ਰੱਖਦਾ ਸਾਂ ਕਿਉਂਕਿ ਕੋਈ ਜੰਗਲੀ ਜਾਨਵਰ ਲੁਟੇਰਾ ਪੈ ਸਕਦਾ ਸੀ, ਮੇਰੇ ਕੋਲ ਧਨ ਹੁੰਦਾ ਸੀ, ਮੈਂ ਘਰ ਰੱਖਣ ਵਾਸਤੇ ਆਉਂਦਾ ਹੁੰਦਾ ਸਾਂ ਹਰ 4-6 ਮਹੀਨੇ ਬਾਅਦ। ਘਰ ਮੈਂ ਜਦੋਂ ਪਹੁੰਚਿਆ, ਮੈਂ ਆਪਣੀ ਪਤਨੀ ਨੂੰ ਕਿਸੇ ਗੈਰ ਦੇ ਨਾਲ ਗਲਤ ਅਵਸਥਾ ਦੇ ਵਿੱਚ ਵੇਖਿਆ, ਮੇਰੇ ਕੋਲ ਬਰਦਾਸ਼ਤ ਨਹੀਂ ਹੋਏ, ਮੈਂ ਦੋਵਾਂ ਦਾ ਕਤਲ ਕਰ ਦਿੱਤਾ, ਔਰ ਆਪ ਮੈਂ ਸਾਧੂ ਬਣ ਕੇ ਉੱਥੋਂ ਦੀ ਫਰਾਰ ਹੋ ਗਿਆ, ਮੈਨੂੰ ਕੋਈ ਫੜ ਨਹੀਂ ਸਕਿਆ। ਪਰ ਤੇਰੇ ਰਾਜ ਦੇ ਵਿੱਚ ਮੈਂ 20 ਸਾਲ ਹੋ ਗਏ ਇੱਥੇ ਕੁਟੀਆ ਛਾ ਕਰਕੇ ਰਹਿੰਦਿਆਂ, ਮੈਂ ਸਾਰਾ ਆਪਣਾ ਪਛੋਕੜ ਤਿਆਗ ਦਿੱਤਾ, ਮੈਂ ਸਾਰਾ ਕੁਝ ਅਪਰਾਧ ਦੀ ਵਿਰਤੀ ਛੱਡ ਦਿੱਤੀ, ਵਪਾਰ ਛੱਡ ਦਿੱਤਾ, ਕਿ ਕਿਹਦੇ ਵਾਸਤੇ ਵਪਾਰ ਕਰਾਂ? ਸੰਸਾਰ ਦੇ ਵਿੱਚ ਕੋਈ ਵੀ ਆਪਣਾ ਨਹੀਂ, ਇਹ ਮੇਰੇ ਕੋਲੋਂ ਭੁੱਲ ਹੋਈ ਹੈ। ਰਾਜਾ ਨੇ ਆਖਿਆ ਕਿ ਦੱਸ ਤੂੰ ਸਜ਼ਾ ਹੁਣ ਭੁਗਤਣਾ ਚਾਹੁੰਦਾ ਕਿ ਫਿਰ ਕਿਸੇ ਜਨਮ ਦੇ ਵਿੱਚ ਭੁਗਤੇਗਾ? ਬਿਨਾਂ ਭੁਗਤਿਆਂ ਤੇਰਾ ਛੁਟਕਾਰਾ ਨਹੀਂ ਹੋਣਾ। ਉਸਨੇ ਹੱਥ ਜੋੜ ਕੇ ਬੇਨਤੀ ਕੀਤੀ, ਰਾਜਨ ਮੈਨੂੰ ਫਾਹੇ ਦਿੱਤਾ ਜਾਏ, ਮੇਰੇ ਅੰਦਰ ਵੀ ਪਛਤਾਵਾ, ਮੈਂ ਬਹੁਤ ਵੱਡਾ ਗੁਨਾਹ ਕੀਤਾ, ਮੈਂ ਅਪਰਾਧ ਕੀਤਾ, ਮੈਨੂੰ ਸਜ਼ਾ ਦਿਓ, ਸਜ਼ਾ ਮੌਤ ਮੈਨੂੰ ਦਿੱਤੀ ਜਾਏ। ਮੰਗ ਕੇ ਉਹਨੇ ਸਜ਼ਾ ਲਈ। ਤਾਂ ਗੁਰੂ ਨਾਨਕ ਪਾਤਸ਼ਾਹ ਕਹਿੰਦੇ ਹਨ ਕਿ ਭਾਵੇਂ ਜਿੰਨਾ ਮਰਜ਼ੀ ਕੋਈ ਵੱਡਾ ਹੋਵੇ, ਚਾਰੇ ਵੇਦ ਮੁਖਾਗਰ ਪਾਠ ਵਰਤ ਨੇਮ ਕਰੇ ਦਿਨ ਰਾਤ, ਜੋਗੀ ਜੰਗ ਕਾਜੀ ਮੁੱਲਾ ਹੋਵੇ ਸੇਖ, ਜੋਗੀ ਜੰਗਮ ਭਗਵੇ ਭੇਖ, ਜੇਤੇ ਸਿਰ ਲਿਖੀ ਸਿਰਕਾਰ, ਕਰਨੀ ਉੱਪਰ ਹੋਵਗ ਸਾਰ। ਪਰ ਯਾਦ ਰੱਖਣਾ, ਇਹ ਕਰਮ ਦੇ 3 ਅਵਸਥਾਵਾਂ ਹੁੰਦੀਆਂ ਨੇ, ਜਿੰਨਾ ਗੁਰੂ ਪੀਰ ਨੇ ਬਾਰ ਬਾਰ ਉਪਦੇਸ਼ ਦਿੰਦੇ ਨੇ, ਸਤਿਗੁਰ ਸੱਚੇ ਪਾਤਸ਼ਾਹ ਦਾ ਉਪਦੇਸ਼ ਆਪਣੇ ਮੁਖਾਰਬਿੰਦ ਤੋਂ ਆਖੋ, ਧੰਨ ਸਤਿਗੁਰ ਜਗਜੀਤ ਸਿੰਘ ਜੀ, ਸਤਿਗੁਰਾਂ ਨੇ ਆਪਣੇ ਮੁਖਾਰਬਿੰਦ ਤੋਂ ਉਪਦੇਸ਼ ਦਿੱਤਾ ਸੀ ਡਾਲਟਨਗੰਜ ਦੇ ਵਿੱਚ, ਅੱਜ ਤੋਂ ਤਕਰੀਬਨ 35 ਸਾਲ ਪਹਿਲਾਂ ਦੀ ਗੱਲ ਹੈ। ਸੱਚੇ ਪਾਤਸ਼ਾਹ ਨੇ ਆਖਿਆ ਸੀ, ਜਦੋਂ ਇੱਕ ਨੇ ਅਰਜ਼ ਕੀਤੀ ਕਿ ਸੱਚੇ ਪਾਤਸ਼ਾਹ ਫਲਾਣੇ ਦਾ ਮੁੰਡਾ ਐਵੇਂ ਮਾੜਾ ਜਿਹਾ ਉਹਦੇ ਵਿੱਚ ਐਬ ਹੈ, ਉਦੋਂ ਸਾਰਿਆਂ ਨੇ ਛੇਕ ਦਿੱਤਾ, ਕੋਈ ਉਹਦੇ ਨਾਲ ਮਿਲਦਾ ਵਰਤਦਾ ਨਹੀਂ, ਉਹਨੂੰ ਬਖਸ਼ ਲਓ ਸੱਚੇ ਪਾਤਸ਼ਾਹ। ਅਤੇ ਸੱਚੇ ਪਾਤਸ਼ਾਹ ਨੇ ਇੱਕੋ ਹੀ ਗੱਲ ਆਖੀ ਕਿ ਜਿਹੜਾ ਗੰਦਾ ਪਾਣੀ ਹੋਵੇ ਨਾਲੀ ਦਾ, ਉਹਦੇ ਵਿੱਚ ਭਾਵੇਂ ਤੁਸੀਂ ਬੁੱਕ ਭਰ ਕੇ ਹੋਰ ਮਿੱਟੀ ਸੁੱਟ ਦਿਓ, ਉਹਨੂੰ ਕੋਈ ਫਰਕ ਨਹੀਂ ਪੈਣਾ, ਪਰ ਜਿਹੜਾ ਪੀਣ ਦਾ ਸਵੱਛ ਜਲ ਹੈ ਉਹਦੇ 'ਚ ਇੱਕ ਚੂੰਡੀ ਵੀ ਸੁੱਟ ਦਿਓ ਤਾਂ ਪੀਣ ਜੋਗਾ ਨਹੀਂ ਰਹਿਣਾ। ਉਹ ਕੂਕਿਓ ਨਾਮ ਧਾਰੀਓ, ਤੁਸੀਂ ਪੀਣ ਵਾਲੇ ਪਾਣੀ ਹੋ, ਤੁਸੀਂ ਸੋਧ ਦੇ ਜਲ ਹੋ, ਸੁੱਚੇ ਜਲ ਹੋ, ਸ਼ੁੱਧ ਹੋ। ਆਪਣੇ ਉਸ ਕਿਰਦਾਰ ਨੂੰ ਨਾ ਕਦੀ ਵੀ ਭੁੱਲਣਾ। ਅਸੀਂ ਉੱਚੇ ਰਵਾਂਗੇ, ਸਾਡਾ ਸਤਿਗੁਰ ਸਾਨੂੰ ਪਿਆਰ ਕਰੇਗਾ, ਸਾਡੇ ਸਤਿਗੁਰ ਦੀ ਸ਼ੋਭਾ ਹੈ। ਅਸੀਂ ਜੇ ਮਾਲੇ ਰਵਾਂਗੇ ਤੇ ਦਾਗ ਲੱਗੇਗਾ। ਪ੍ਰਹਿਲਾਦ ਨੇ ਕਦੀ ਆਖਿਆ ਸੀ ਕਿ ਰਾਮ ਨਾ ਛੋਡਾਂ ਗੁਰਾਂ ਹੀ ਗਾਰ, ਜਿਸ ਗੁਰੂ ਨੇ ਮੈਨੂੰ ਪੜ੍ਹਾਇਆ, ਜਿਸ ਗੁਰੂ ਨੇ ਮੈਨੂੰ ਮੰਤਰ ਦਿੱਤਾ ਕੰਨ ਦੇ ਵਿੱਚ, ਰਾਮ ਆਖਿਆ ਇਹ ਪਿਤਾ ਜੀ ਜੇ ਤੁਹਾਡੇ ਆਖੇ ਤੇ ਲੱਗ ਕਰਕੇ ਮੈਂ ਰਾਮ ਦਾ ਨਾਂ ਛੱਡ ਦਿਆਂ, ਮੇਰੇ ਗੁਰੂ ਨੂੰ ਕਲੰਕ ਜਾਂਦਾ, ਉਹਨੂੰ ਮੇਰੇ ਗੁਰਾਂ ਹੀ ਗਾਲ ਲੱਗੇਗੀ, ਲੋਕੀ ਆਖਣਗੇ ਕਿਵੇਂ ਦਾ ਗੁਰੂ, ਇਹ ਤੇ ਸਿੱਖ ਇਸ ਤਰ੍ਹਾਂ ਦੇ ਨੇ। ਤਿੰਨ ਤਰ੍ਹਾਂ ਦੇ ਕਰਮ ਹੁੰਦੇ ਨੇ, ਕ੍ਰਿਯਮਾਨ, ਸੰਚਿਤ ਔਰ ਪਰਾਲਬਧ। ਮੈਂ ਥੋੜ੍ਹਾ ਕੁ ਸਪਸ਼ਟ ਜ਼ਰੂਰ ਕਰਨਾ ਚਾਹਾਂਗਾ, ਕ੍ਰਿਯਮਾਨ ਜੋ ਇਸ ਵੇਲੇ ਚੱਲ ਰਿਹਾ, ਇਸ ਵੇਲੇ ਸਤਿਗੁਰ ਸੱਚੇ ਪਾਤਸ਼ਾਹ ਦੀ ਕਿਰਪਾ ਨਾਲ ਮੈਂ ਇੱਥੇ ਬੈਠਾਂ, ਮੈਂ ਕਿਸੇ ਚੰਗੇ ਤਰ੍ਹਾਂ ਦੇ ਵਿਚਾਰ ਵੀ ਤੁਹਾਨੂੰ ਦੇ ਸਕਣਾ, ਮੂੰਹੋਂ ਕੋਈ ਅਪਸ਼ਬਦ ਵੀ, ਮਾੜੀ ਗੱਲ ਵੀ ਕਰ ਸਕਣਾ। ਇਹ ਮੇਰਾ ਕ੍ਰਿਯਮਾਨ ਕਰਮ ਹੈ ਜੋ ਚੱਲ ਰਿਹਾ ਵਰਤਮਾਨ, ਮੇਰਾ ਸਿਰਫ ਕੰਟਰੋਲ ਇਹਦੇ ਉੱਤੇ ਹੈ। ਤੁਸੀਂ ਸਾਰੇ ਬੈਠੇ ਹੋ, ਤੁਹਾਡਾ ਕੰਟਰੋਲ ਇਸ ਵੇਲੇ ਵਰਤਮਾਨ ਦੇ ਉੱਤੇ ਹੈ। ਅਗਰ ਸੰਭਾਲ ਸਕਦੇ ਹੋ ਤਾਂ ਆਪਣੇ ਵਰਤਮਾਨ ਕਰਮ ਨੂੰ ਸੰਭਾਲ ਲੈਣਾ। ਅਗਰ ਇਸ ਕਰਮ ਤੋਂ ਕੋਈ ਵੀ ਕੰਮ ਹੋ ਗਿਆ, ਜਿਸ ਤਰ੍ਹਾਂ ਬੰਦੂਕ ਦੇ ਵਿੱਚ ਗੋਲੀ ਹੈ, ਉਹਨੇ ਨਿਸ਼ਾਨਾ ਵੀ ਲਾ ਲਿਆ, ਪਰ ਉਹ ਕ੍ਰਿਯਮਾਨ ਹੈ, ਜੇ ਚਾਹੇ ਤਾਂ ਨਿਸ਼ਾਨਾ ਲੱਗਾ ਹੋਇਆ ਵੀ ਬੰਦੂਕ ਦੀ ਨਾਲ ਥੱਲੇ ਕਰ ਸਕਦਾ। ਪਰ ਜੇ ਇੱਕ ਵਾਰ ਬੰਦੂਕ ਤੋਂ ਗੋਲੀ ਚੱਲ ਗਈ ਤੇ ਮਾਫ ਕਰਨਾ, ਫਿਰ ਉਹ ਆਪਣੇ ਨਿਸ਼ਾਨੇ ਤੇ ਲੱਗੇਗੀ ਲੱਗੇਗੀ। ਜਦੋਂ ਨਿਸ਼ਾਨੇ ਤੇ ਲੱਗ ਗਈ, ਉਹ ਸੰਚਿਤ ਕਰਮ ਹੋ ਗਿਆ, ਕਲੈਕਟਿਡ ਕਰਮ, ਜਿਹਨੂੰ ਆਖੀਦਾ ਸੰਚਿਤ ਹੋ ਗਿਆ। ਜਿਸ ਤਰ੍ਹਾਂ ਇੱਕ ਦੁਕਾਨਦਾਰ ਹੈ, ਉਹਨੂੰ ਪੈਸੇ ਗ੍ਰਾਹਕ ਆਉਂਦਾ, ਪੈਸੇ ਦਿੰਦਾ, ਗੱਲੇ ਵਿੱਚ ਰੱਖੀ ਜਾਂਦਾ, ਉਹ ਸੰਚਿਤ ਧਨ ਹੈ ਉਹਦਾ। ਜਦੋਂ ਲੈਣਾ ਉਦੋਂ ਭਾਵੇਂ ਖੋਟਾ ਲਵੇ, ਭਾਵੇਂ ਖੋਟਾ ਵਾਪਸ ਕਰੇ, ਉਹਦਾ ਵਰਤਮਾਨ ਹੈ, ਕਰਮ ਹੈ। ਜਦੋਂ ਗੱਲੇ ਵਿੱਚ ਰਾਜਤਾ, ਸੰਚਿਤ ਕਰਮ ਹੋ ਗਿਆ। ਜਦੋਂ ਉਹ ਵਾਲੇ ਪੈਸੇ ਕੱਢ ਕੇ ਬੈਂਕ ਭੇਜੇਗਾ ਜਾਂ ਆਪਣੇ ਜਿੱਥੋਂ ਮਾਲ ਆਇਆ ਉਹਦੀ ਪੇਮੈਂਟ ਕਰੇਗਾ, ਇਹ ਜਿਸ ਤਰ੍ਹਾਂ ਪਰਾਲਬਧ ਬਣ ਕੇ ਕਰਮ ਆਉਂਦਾ, ਉਸ ਤਰ੍ਹਾਂ ਹੋ ਜਾਂਦਾ ਕਿ ਜਿਹਨੂੰ ਗੋਲੀ ਲੱਗੀ ਉਹ ਸੰਚਿਤ ਹੋ ਗਿਆ। ਬਾਅਦ ਵਿੱਚ ਇਹ ਹੀ ਕੀਤਾ ਹੋਇਆ ਕਰਮ ਜਦੋਂ ਕੋਰਟ ਤੋਂ ਫੈਸਲਾ ਆਏਗਾ ਕਿ ਫਾਹੀ ਦੀ ਸਜ਼ਾ ਮਿਲੀ, ਉਦੋਂ ਅਸੀਂ ਤੁਸੀਂ ਸਾਰੇ ਆਖਦੇ ਹਾਂ ਭਾਈ ਇਹਦਾ ਪਰਾਲਬਧ ਹੈ, ਇਹ ਤੇ ਆਪਣਾ ਆਪਣਾ ਪਰਾਲਬਧ ਹੈ, ਕੋਈ ਨਾ ਕੋਈ ਕਰਮ ਸਾਹਮਣੇ ਆ ਗਿਆ। ਵਿਕਰਮਾਦਿੱਤ ਨੇ ਇੱਕ ਬੜੀ ਵਧੀਆ ਸਾਖੀ ਸੁਣਾਈ, ਉਹਨੇ ਆਖਿਆ ਤੁਸੀਂ ਕਿਸੇ ਨੂੰ 500 ਰੁਪਈਆ ਉਧਾਰ ਦਿੱਤਾ, ਬਾਰ ਬਾਰ ਉਹਦੇ ਕੋਲ ਮੰਗਣ ਜਾਂਦੇ, ਉਹ ਦਿੰਦਾ ਨਹੀਂ, ਜਾਂਦੇ ਬਾਈ ਪੈਸੇ ਦੇ ਮੇਰੇ, ਉਹ ਨਹੀਂ ਦਿੰਦਾ। ਇੱਕ ਦਿਨ ਤੁਹਾਨੂੰ ਕ੍ਰੋਧ ਆ ਜਾਂਦਾ ਕਿ ਤੂੰ ਰੋਜ਼ ਟਾਲ ਦਿੰਦਾ, ਦਿੰਦਾ ਨਹੀਂ, ਤੁਸੀਂ ਉਹਨੂੰ ਥੱਪੜ ਮਾਰ ਦਿੰਦੇ ਹੋ, ਕੋਰਟ ਚਲਾ ਜਾਂਦਾ, ਕੋਰਟ ਦੇ ਵਿੱਚ ਕ੍ਰਿਮੀਨਲ ਓਫੈਂਸ ਤੁਹਾਡੇ ਖਿਲਾਫ ਲੱਗ ਜਾਏਗਾ। ਅਪਰਾਧਿਕ ਜੋ ਧਾਰਾ ਹੈ ਅਪਰਾਧ ਦੀ, ਉਹ ਕ੍ਰਿਮੀਨਲ ਓਫੈਂਸ ਤੁਹਾਡੇ ਖਿਲਾਫ ਲੱਗ ਗਿਆ ਕਿ ਤੁਸੀਂ ਇਹਨੂੰ ਥੱਪੜ ਮਾਰਿਆ। ਤੁਸੀਂ ਜੱਜ ਨੂੰ ਆਖਦੇ ਹੋ ਮੈਂ ਇਹਦੇ ਕੋਲ ਪੈਸਾ ਲੈਣਾ, ਮੈਂ ਪੈਸਾ ਮੰਗਣ ਗਿਆ, ਦਿੰਦਾ ਨਹੀਂ, ਦੱਸੋ ਕਿਵੇਂ ਦਾ ਕਾਨੂੰਨ ਹੈ, ਮੇਰਾ ਵੀ ਕੋਈ ਧੈਰਜ ਹੈ, ਕਿੰਨਾ ਕੁ ਚਿਰ ਮੈਂ ਜਰਾਂ। ਜੱਜ ਇੱਕੋ ਹੀ ਜਵਾਬ ਦੇਗਾ ਕਿ ਭਾਈ ਜੋ ਤੂੰ ਪੈਸਾ ਲੈਣਾ ਉਹਦਾ ਸਿਵਲ ਸੂਟ ਵੱਖਰਾ ਕੋਰਟ ਵਿੱਚ ਦਾਇਰ ਕਰ, ਉਹ ਵੱਖਰਾ ਕੇਸ ਚੱਲੇਗਾ ਕਿ ਤੂੰ ਪੈਸਾ ਲੈਣਾ, ਉਹ ਸਿਵਲ ਸੂਟ ਦਾਇਰ ਹੋਏਗਾ ਕਿ ਭਾਈ ਤੂੰ ਪੈਸਾ ਲੈਣਾ, ਇਹਦੇ ਕੋਲ ਪੁੱਛਿਆ ਜਾਏਗਾ ਕਿੰਨਾ ਲਿਆ ਸੀ, ਕਦੋਂ ਲਿਆ ਸੀ, ਕੀ ਸਬੂਤ ਹੈ ਤੇਰੇ ਕੋਲ, ਪਰ ਜਿਹੜਾ ਤੂੰ ਥੱਪੜ ਮਾਰਿਆ ਇਹਦਾ ਕੇਸ ਸਾਡੇ ਕੋਲ ਚੱਲੇਗਾ, ਕ੍ਰਿਮੀਨਲ ਓਫੈਂਸ, ਔਰ ਇਹਦੀ ਜੋ ਟਰਾਇਲ ਹੈ ਇਹ ਵੀ ਜ਼ਿਆਦਾ ਲੰਬੀ ਨਹੀਂ ਖਿੱਚਣੀ, ਇਹ ਤਾਂ ਸਜ਼ਾ ਤੈਨੂੰ ਹੋਈ। ਇਸੇ ਤਰ੍ਹਾਂ ਕਰਮ ਹੈ, ਸਤਿਗੁਰਾਂ ਨੇ ਤੁਹਾਨੂੰ ਸਾਰੇ ਸੁੱਖ ਦਿੱਤੇ, ਘਰ ਦੇ ਵਿੱਚ ਸੌਣ ਨੂੰ ਤੁਹਾਨੂੰ ਵਧੀਆ ਤੋਂ ਵਧੀਆ ਕੀਮਤੀ ਪਲੰਘ ਮਿਲੇ, ਪਰ ਤੁਸੀਂ ਪਲੰਘ ਦਾ ਤਿਆਗ ਕਰਕੇ ਸੱਫ ਤੇ ਸੌਵੋ, ਇਹ ਤੁਹਾਡੀ ਮਰਜ਼ੀ ਹੈ, ਤੁਹਾਡਾ ਸ਼ੁਭ ਕਰਮਾਂ ਦਾ ਤਿਆਗ ਤੁਸੀਂ ਕਰ ਸਕਦੇ ਹੋ। ਪਰ ਜੇ ਕਿਸੇ ਨੂੰ ਮਿਲਿਆ ਹੀ ਨਹੀਂ, ਉਹਨੇ ਜਿਹਨੇ ਥੱਪੜ ਮਾਰਿਆ, ਉਹ ਜੇ ਜੱਜ ਦੇ ਕੋਲ ਆਖ ਵੀ ਦੇ ਕਿ ਮੈਂ ਆਪਣਾ ਰੁਪਈਆ ਛੱਡਿਆ 500, ਉਹ ਬੰਦਾ ਆਉਂਦਾ ਕਿ ਮੇਰੀ 5 ਲੱਖ ਦੀ ਇੱਜ਼ਤ ਚਲੀ ਗਈ, ਤੂੰ ਥੱਪੜ ਮਾਰਤਾ, ਤੂੰ 500 ਛੱਡਣਾ ਪਿਆ, ਮੈਂ ਤਾਂ ਨਹੀਂ ਹੁਣ ਤੈਨੂੰ ਛੱਡਦਾ। ਜੱਜ ਆਖਦਾ ਕਿ ਇਹ ਤੇਰੇ ਹੱਥ ਵਿੱਚ ਨਹੀਂ, ਜਿਹੜਾ ਤੂੰ ਮਾੜਾ ਕਰਮ ਕੀਤਾ, ਥੱਪੜ ਮਾਰ ਦਿੱਤਾ, ਇਹਦਾ ਤਿਆਗ ਕਰਨਾ ਤੇਰੇ ਹੱਥ ਵਿੱਚ ਨਹੀਂ। ਜੇ ਪਹਿਲਾਂ ਤੂੰ ਕਿਧਰੇ ਪੈਸੇ ਦਾ ਤਿਆਗ ਕਰ ਦਿੰਦਾ ਕਿ ਜਾ ਭਾਈ ਨਹੀਂ ਦੇਣਾ ਤੇ ਤੇਰੀ ਮਰਜ਼ੀ ਮੈਂ ਛੱਡੇ, ਉਹ ਤੇਰੇ ਹੱਥ ਵਿੱਚ ਸੀ। ਜੇ ਤੈਨੂੰ ਪਲੰਘ ਮਿਲਿਆ, ਪਲੰਘ ਦਾ ਤਿਆਗ ਕਰਕੇ ਤੂੰ ਸੋਫੇ ਸੱਫ ਦੇ ਉੱਤੇ ਸੌਂ ਜਾ, ਇਹ ਤੇਰੀ ਮਰਜ਼ੀ ਹੈ, ਤੂੰ ਤਿਆਗ ਕਰ ਸਕਣਾ। ਪਰ ਜੇ ਤੈਨੂੰ ਕਰਮ ਹੀ ਨਹੀਂ ਚੰਗਾ ਮਿਲਿਆ, ਤੈਨੂੰ ਸੱਪ ਤੋਂ ਵੱਧ ਨਸੀਬ ਹੀ ਨਹੀਂ, ਤੇ ਤੂੰ ਤਿਆਗ ਕੀ ਕਰੇਗਾ? ਜਿਹਦੇ ਕੋਲ ਇੱਕ ਸਾਈਕਲ ਨਹੀਂ, ਉਹ ਆ ਕੇ ਮੈਂ ਕਾਰ ਦਾ ਤਿਆਗ ਕਰਾਂ? ਨਹੀਂ ਕਰ ਸਕਦਾ, ਕਿਉਂਕਿ ਉਹਦਾ ਕਰਮ ਨਹੀਂ ਉਸ ਤਰ੍ਹਾਂ ਦਾ। ਪਰ ਜੇ ਕਦੋਂ ਕਿਸੇ ਵੇਲੇ ਕੋਈ ਦੁੱਖ ਹੋਵੇ, ਕਿਸੇ ਵੇਲੇ ਮਾੜੇ ਕਰਮ ਦਾ ਕੋਈ ਪ੍ਰਤੀਫਲ ਅੱਗੇ ਆ ਜਾਏ ਸਾਹਮਣੇ, ਤੇ ਮਾਫ ਕਰਨਾ ਸਾਧ ਸੰਗਤ ਜੀ। ਅਸੀਂ ਗੁਰੂ ਵਾਲੇ ਹਾਂ, ਸਾਡੀ ਫਰਿਆਦ ਸਤਿਗੁਰ ਤੱਕ, ਸਾਡਾ ਦਰਬਾਰ ਸਤਿਗੁਰ ਤੱਕ। ਇੱਕ ਵਿੱਠਲ ਪੰਥ ਬਹੁਤ ਵਧੀਆ ਭਗਤ ਕਵੀ ਹੋਏ ਨੇ ਗੁਜਰਾਤ ਦੇ, ਉਹਨਾਂ ਨੇ ਬਹੁਤ ਖੂਬਸੂਰਤ ਗੁਜਰਾਤੀ ਦੇ ਵਿੱਚ ਇੱਕ ਜਗ੍ਹਾ ਲਿਖਿਆ ਕਿ ਦਰਦ ਮਾਂ ਗਾਇਆ ਬਿਨਾ ਰੋਇਆ ਕਰੋ, ਆਣੀ ਜੀਵਨ ਮਾਂ ਡਿਠਾਏ ਬਸ ਜੋਇਆ ਕਰੋ। ਕਿ ਅਗਰ ਕਦੀ ਦੁੱਖ ਆ ਜਾਏ, ਕਦੀ ਕੋਈ ਕਸ਼ਟ ਆ ਜਾਏ, ਤੇ ਕਦੀ ਜਾ ਕੇ ਆਪਣੇ ਦਿਲ ਦਾ ਦੁੱਖੜਾ ਇਹ ਐਵੇਂ ਕਿਸੇ ਦੇ ਅੱਗੇ ਨਾ ਫੋਲਣਾ। ਰਹੀ ਮਨ ਨਿਜ ਮਨ ਕੀ ਵਿਥਾ, ਮਨ ਹੀ ਰਾਖੋ ਗੋਏ, ਸੁਨ ਅਠ ਲੈ ਹੈ ਲੋਕ ਸਭ ਬਾਂਟ ਨਾ ਲਈ ਹੈ ਕੋਈ। ਰਹੀਮ ਕਵੀ ਮੁਸਲਮਾਨ ਸੀ, ਪਠਾਨ ਸੀ, ਪਰ ਹਿੰਦੂ ਭਗਤ ਹੋਇਆ, ਬਹੁਤ ਵਧੀਆ। ਉਹ ਆਖਦਾ ਕਿ ਕਦੀ ਮਨ ਦੀ ਬਿਰਥਾ ਹੋਵੇ, ਮਨ ਦਾ ਦੁੱਖ ਹੋਵੇ, ਤੇ ਰਹੀਮਨ ਮਨ ਕੀ ਬਿਰਥਾ, ਮਨ ਹੀ ਰਾਖੋ ਗੋਏ, ਆਪਣੇ ਮਨ ਦੇ ਵਿੱਚ ਦਬਾ ਲੈਣਾ। ਬਾਹਰ ਜਾ ਕੇ ਲੋਕਾਂ ਨੂੰ ਆਖੋਗੇ ਕਿ ਅੱਜ ਤੇ ਘਰ ਆਟਾ ਹੀ ਨਹੀਂ ਸੀ, ਅੱਜ ਤੇ ਰੋਟੀ ਨਹੀਂ ਪੱਕੀ, ਲੋਕ ਮਜ਼ਾਕ ਉਡਾਉਣਗੇ। ਅੱਜ ਮੇਰੀ ਨੂੰਹ ਨੇ ਆਖ ਦਿੱਤਾ, ਅੱਜ ਮੇਰੇ ਪੁੱਤਰ ਨੇ ਆਖ ਦਿੱਤਾ, ਲੋਕ ਖਿੱਲੀਆਂ ਉਡਾਉਣਗੇ, ਤੁਹਾਡੇ ਘਰ ਦੀਆਂ ਗੱਲਾਂ ਬਾਹਰ ਤੱਕ ਖਿੰਡਰਨਗੀਆਂ, ਘਰ ਦੇ ਅੰਦਰ ਰੱਖ ਲੈਣਾ। ਜੇ ਕਦੀ ਕਿਸੇ ਨੂੰ ਕੋਈ ਦੁੱਖ ਹੋਵੇ ਤਾਂ ਆਪਣੇ ਸਤਿਗੁਰ ਕੋਲ ਆ ਜਾਣਾ, ਸਤਿਗੁਰ ਕੋਲ ਆਉਣਾ ਵੀ ਦੂਰੀ ਲੱਗੇ, ਭੈਣੀ ਸਾਹਿਬ ਤੱਕ ਨਹੀਂ ਪਹੁੰਚ ਸਕਦੇ, ਚਰਨ ਨਸੀਬ ਨਹੀਂ ਹੁੰਦੇ, ਤੇ ਸਤਿਗੁਰ ਦੀ ਤਸਵੀਰ ਹਰ ਘਰ ਦੇ ਵਿੱਚ ਏ। ਜੇ ਤਸਵੀਰ ਵੀ ਨਾ ਹੋਵੇ, ਮਾਫ ਕਰਨਾ, ਤੇ ਆਪਣੀ ਕਲਪਨਾ ਦੇ ਵਿੱਚ ਸਤਿਗੁਰ ਦੀ ਮੂਰਤ ਅੱਗੇ ਖੜੀ ਕਰ ਲੈਣੀ, ਔਰ ਚਰਨ ਫੜ ਕੇ ਆਪਣਾ ਸਿਰ ਰੱਖ ਦੇਣਾ, ਉੱਥੇ ਰੋ ਲੈਣਾ, ਮੇਰੇ ਪਾਤਸ਼ਾਹ ਮੈਂ ਆਪਣੇ ਹਿਰਦੇ ਦਾ ਦੁੱਖ ਹੋਰ ਕਿਸੇ ਨੂੰ ਨਹੀਂ ਸੁਣਾ ਸਕਦਾ, ਇੱਕ ਤੇਰੇ ਅੱਗੇ ਮੈਂ ਆਪਣਾ ਦੁੱਖੜਾ ਫੋਲਣਾ, ਮੇਰੇ ਸਤਿਗੁਰ ਤੂੰ ਕਿਰਪਾ ਕਰ, ਤੂੰ ਮੇਰੇ ਦੁੱਖ ਦੀ ਨਿਵਰਤੀ ਕਰ। ਸਤਿਗੁਰ ਦੁੱਖ ਦੂਰ ਕਰੇਗਾ, ਕਰਮਾਂ ਦਾ ਲੇਖਾ ਕੱਟਿਆ ਨਹੀਂ ਜਾਂਦਾ, ਪਰ ਸਤਿਗੁਰ ਸਮਰੱਥ ਹੈ, ਜੇ ਸਤਿਗੁਰ ਚਾਹੇ ਮੱਥੇ ਦੀ ਲਕੀਰਾਂ ਬਦਲ ਸਕਦਾ। ਸਾਧ ਸੰਗਤ ਜੀ, ਪੰਜਵੇਂ ਪਾਤਸ਼ਾਹ ਦੇ ਟਾਈਮ ਭਾਈ ਕਲਿਆਣਾ ਜੀ, ਸਾਰੇ ਹਿਮਾਚਲ ਦਾ ਜਿੰਮਾ ਉਹਨਾਂ ਦੇ ਸੀ, ਜਿੰਮੇ ਸੀ, ਉੱਧਰ ਦੀ ਉਗੜਾਈ ਲੈ ਕੇ ਆਉਂਦੇ ਹੁੰਦੇ ਸਨ, ਲਿਆ ਕੇ ਸ੍ਰੀ ਅੰਮ੍ਰਿਤਸਰ ਭੇਟ ਕਰਦੇ ਸਨ। ਮੰਡੀ ਦਾ ਰਾਜਾ ਹਰੀ ਸੈਨ ਪ੍ਰਭਾਵਿਤ ਹੋਇਆ ਇੱਕ ਸਿੱਖ ਦੇ ਰਹਿਣੀ ਨਾਲ, ਉਹਦੀ ਰਹਿਤ ਨਾਲ, ਉਹਦੀ ਮਰਿਆਦਾ ਨਾਲ ਪ੍ਰਭਾਵਿਤ ਹੋਇਆ। ਉਹ ਅਰਜ਼ ਕੀਤੀ ਕਿ ਮੈਨੂੰ ਇੱਕ ਵਾਰ ਆਪਣੇ ਸਤਿਗੁਰ ਦੇ ਦਰਸ਼ਨ ਕਰਾ। ਕੁਛ ਦਿਨ ਪਹਿਲਾਂ ਜਗਬਾਣੀ ਦੇ ਵਿੱਚ ਮੇਰੇ ਕੁਝ ਲੇਖ ਆਉਂਦੇ ਨੇ, ਉਹਦੇ ਵਿੱਚ ਲੇਖ ਪ੍ਰਭਾਤ ਦੀ ਝਾਤ ਦੇ ਉੱਤੇ ਕਾਫੀ ਪ੍ਰਤੀਕਿਰਿਆਵਾਂ ਆਈਆਂ, ਕਈ ਟੈਲੀਫੋਨ ਆਏ। ਇੱਕ ਮੈਨੂੰ ਪੁੱਛਦਾ ਆਉਂਦਾ ਕਿ ਮੈਨੂੰ ਤੁਹਾਡਾ ਕਿਹੜਾ ਸਤਿਗੁਰ? ਸਾਧ ਸੰਗਤ ਜੀ, ਇੱਕ ਅਸੀਂ ਨਿੱਜੀ ਤੌਰ 'ਤੇ ਭਾਵੇਂ ਆਪਣੇ ਅਖਲਾਕ ਤੋਂ ਡਿੱਗ ਵੀ ਸਕਦੇ ਹਾਂ, ਪਰ ਸਤਿਗੁਰ ਦੀ ਦਿੱਤੀ ਹੋਈ ਕਲਮ, ਸਤਿਗੁਰ ਦੇ ਦਿੱਤੇ ਹੋਏ ਸ਼ਬਦ, ਸਤਿਗੁਰ ਦੀ ਦਿੱਤੀ ਹੋਈ ਦੇਹ, ਇਹਨੂੰ ਕਲੰਕਤ ਨਾ ਹੋਣ ਦੇਈਏ। ਸਤਿਗੁਰ ਤੋਂ ਜਦੋਂ ਵੀ ਅਰਦਾਸ ਕਰੀਏ, ਉਦੋਂ ਇਹ ਕੁਛ ਮੰਗੀਏ, ਬਾਕੀ ਸਾਰਾ ਕੁਛ ਰਹਿ ਜਾਏਗਾ, ਪਰ ਇਹ ਨਾਲ ਲੈ ਕੇ ਜਾਈਏ। ਭਾਈ ਕਲਿਆਣਾ, ਜਿਹਨੇ ਆਪਣੀ ਜੀਵਨ ਦੇ ਨਾਲ ਪ੍ਰਭਾਵਿਤ ਕਰ ਲਿਆ ਰਾਜੇ ਨੂੰ, ਉਹ ਰਾਜਾ ਉਹਦੇ ਨਾਲ ਆ ਗਿਆ ਅੰਮ੍ਰਿਤਸਰ। ਜਦੋਂ ਅੰਮ੍ਰਿਤਸਰ ਆਇਆ, ਆਂਦਿਆਂ ਨੂੰ ਉੱਥੇ ਦਰਬਾਰ ਕੀਰਤਨ ਚੱਲਦਾ ਸੀ ਪਿਆ ਕਿ ਲੇਖ ਨਾ ਮਿਟੇ ਇਹ ਸਖੀ ਜੋ ਲਿਖਿਆ ਕਰਤਾਰ। ਪਰਮੇਸ਼ਰ ਦਾ ਕਰਤਾਰ ਨੇ ਜੋ ਲਿਖਿਆ ਉਹ ਕੱਟਿਆ ਨਹੀਂ ਜਾਣਾ, ਉਹ ਲੇਖਾ ਭੁਗਤਣਾ ਪੈਣਾ। ਮਨ ਦੇ ਵਿੱਚ ਮਾਯੂਸੀ ਆਈ ਕਿ ਮੈਂ ਤੇ ਆਇਆ ਸਾਂ ਕਿ ਜੇ ਕੋਈ ਮਾੜਾ ਕਰਮ ਮੇਰਾ ਕੀਤਾ ਹੋਵੇ ਤੇ ਮੇਰੇ ਸਤਿਗੁਰ ਉਹ ਕੱਟ ਦੇਈ, ਮੈਨੂੰ ਤੱਤੀ ਵਾਹ ਨਾ ਲੱਗਣ ਦੇਈ। ਪਰ ਜੇ ਲੇਖਾ ਉਸੇ ਤਰ੍ਹਾਂ ਕੱਟਣਾ ਹੀ ਹੈ ਤੇ ਫਿਰ ਕਿਸੇ ਗੁਰੂ ਕੋਲ, ਸਾਧ ਕੋਲ ਜਾਣ ਦਾ ਫਾਇਦਾ ਕੀ? ਦਰਸ਼ਨ ਕੀਤੇ, ਮੱਥਾ ਟੇਕਿਆ, ਆਪਣਾ ਜਿੱਥੇ ਡੇਰਾ ਲੱਗਾ ਸੀ ਉੱਥੇ ਆ ਗਿਆ, ਆ ਕਰਕੇ ਸੌਂ ਗਿਆ ਜਦੋਂ, ਤੇ ਸੁੱਤੇ ਹੋਏ ਸੁਪਨਾ ਆਇਆ ਕਿ ਮੈਂ ਚੰਡਾਲ ਦੇ ਘਰ ਜਨਮ ਲਿਆ, ਅਛੂਤ ਦੇ ਘਰ, ਬਹੁਤ ਮਾੜੀ ਹਾਲਤ ਹੈ, ਗਰੀਬੀ ਹੈ, ਸੂਰ ਪਏ ਫਿਰਦੇ ਨੇ, ਗੰਦ ਖਲੇਰਦੇ ਨੇ ਪਏ, ਮੇਰੀ ਜਨਾਨੀ ਮੇਰੇ ਬੱਚੇ ਨੰਗ ਤੜੰਗ ਛੋਟੇ ਛੋਟੇ ਕੁਰਬੁਲ ਰੁਲਦੇ ਨੇ ਪਏ, ਉਹਨਾਂ ਦੇ ਵਿੱਚ ਹੀ ਮੈਨੂੰ ਬਾਪੂ ਬਾਪੂ ਕਰਦੇ ਨੇ ਪਏ, ਮਿੱਟੀ ਨਾਲ ਲਿਬੜੇ ਹੋਏ ਜੀਵਨ ਉਹਦੇ ਨਾਲ ਮੈਂ ਬਿਤਾਇਆ, ਬਿਤਾ ਕਰਕੇ 32 ਸਾਲ ਦੀ ਉਮਰ ਦੇ ਵਿੱਚ ਮੈਂ ਚੜ੍ਹਾਈ ਕਰ ਗਿਆ। ਜਦੋਂ ਚੜ੍ਹਾਈ ਕੀਤਾ ਤੇ ਮੇਰੇ ਧੀ, ਮੇਰੇ ਪੁੱਤਰ, ਮੇਰੀ ਜਨਾਨੀ ਰੋਣ ਲੱਗ ਪਏ, ਉਹ ਇੰਨੀ ਜ਼ੋਰ ਜ਼ੋਰ ਦੀ ਚੀਕਾਂ ਮਾਰ ਕੇ ਰੋਣ ਲੱਗੇ, ਮੇਰੀ ਜਾਗ ਉਖੜ ਗਈ। ਰਾਣੀ ਨੂੰ ਦੱਸਿਆ, ਉਹਨੇ ਬੜਾ ਭੈੜਾ ਦੁਸਵਪਨ ਵੇਖਿਆ, ਬਹੁਤ ਮਾੜਾ ਸੁਪਨਾ ਵੇਖਿਆ, ਸਤਿਗੁਰ ਕਿਰਪਾ ਕਰੇ, ਇੰਨਾ ਮਾੜਾ ਸੁਪਨਾ ਮੈਂ ਦੱਸ ਵੀ ਨਹੀਂ ਸਕਦਾ। ਆ ਸਤਿਗੁਰਾਂ ਦੇ ਦਰਸ਼ਨ ਕਰਨ ਚੱਲੀਏ, ਇਸ਼ਨਾਨ ਪਾਣੀ ਕਰਕੇ ਸਵੇਰੇ ਜਦੋਂ ਗਏ ਦਰਸ਼ਨ ਕਰਨ ਵਾਸਤੇ ਵਾਰੇ ਦੇ ਵਿੱਚ, ਤੇ ਸੱਚੇ ਪਾਤਸ਼ਾਹ ਜਾਨੀ ਜਾਨ ਰਾਜੇ ਨੂੰ ਆਂਦੇ, ਸੁਣਾਓ ਰਾਜਨ ਕੀ ਹਾਲ ਚਾਲ ਹੈ, ਸੱਚੇ ਪਾਤਸ਼ਾਹ ਕੁਝ ਬਚਨ ਕਰਨੀ, ਆਂਦੇ ਬਾਅਦ ਵਿੱਚ ਕਰ ਲਾਂਗੇ ਬਚਨ, ਕੋਈ ਗੱਲ ਨਹੀਂ, ਆਓ ਥੋੜ੍ਹਾ ਸਵੇਰ ਦਾ ਟਾਈਮ ਹੈ, ਬੜਾ ਵਧੀਆ ਹਵਾ ਬੜੀ ਵਧੀਆ ਚੱਲ ਰਹੀ ਹੈ, ਆਓ ਥੋੜ੍ਹੀ ਸੈਰ ਕਰਕੇ ਆਈਏ। ਘੋੜਿਆਂ ਦੇ ਉੱਤੇ ਬਹਿ ਗਏ ਸੈਰ ਕਰਨ ਵਾਸਤੇ, ਥੋੜ੍ਹੀ ਕੁ ਦੂਰ ਦੇ ਉੱਤੇ ਉਹ ਹੀ ਪਿੰਡ ਸੀ ਜਿੱਥੇ 30 ਸਾਲ ਰਾਜੇ ਨੇ ਸੁਪਨੇ ਦੇ ਵਿੱਚ ਗੁਜ਼ਾਰ ਦਿੱਤੇ। ਉਸ ਪਿੰਡ ਦੇ ਵਿੱਚ ਜਦੋਂ ਗਿਆ ਰਾਜੇ ਨੇ ਪਛਾਣ ਲਿਆ, ਆਂਦਾ ਸੱਚੇ ਪਾਤਸ਼ਾਹ ਇਹ ਪਿੰਡ ਮੈਂ ਮੇਰਾ ਵੇਖਿਆ ਹੋਇਆ, ਇਹ ਮੇਰਾ ਹੀ ਪਿੰਡ ਲੱਗਦਾ। ਸੱਚੇ ਪਾਤਸ਼ਾਹ ਆਖਿਆ ਸ਼ਾਂਤ ਰਹਿ। ਉਸ ਘਰ ਦੇ ਅੱਗੇ ਲੈ ਗਏ ਜਿਹੜਾ ਉਹਦਾ ਘਰ ਸੀ, ਉਹ ਸਾਰੇ ਪਛਾਣਨ ਵਾਲੇ ਤੇ ਸਾਰੇ ਵੇਖੇ ਹੋਏ, ਇਹ ਆਂਦਾ ਇੱਥੇ ਹੀ ਮੈਂ ਸਾਂ। ਸੱਚੇ ਪਾਤਸ਼ਾਹ ਨੇ ਆਖਿਆ ਰਾਜਨ ਇਹ ਪੂਰੀ 1 ਜੂਨ ਤੇਰੀ 1 ਰਾਤ ਦੇ ਵਿੱਚ ਕੱਟੀ ਗਈ ਸਤਿਗੁਰ ਦੀ ਕਿਰਪਾ ਦੇ ਨਾਲ। ਕਰਮ ਕਦੀ ਕਰਮ ਤੋਂ ਛੁਟਕਾਰਾ ਨਹੀਂ ਹੋ ਸਕਦਾ, ਪਰ ਜੇ ਸਤਿਗੁਰ ਚਾਹੇ ਤੇ ਸੂਲੀ ਦਾ ਕੰਡਾ ਕਰ ਸਕਦਾ, ਸੂਲ ਦਾ ਕੰਡਾ ਕਰ ਸਕਦਾ, ਜੇ ਸਤਿਗੁਰ ਚਾਹੇ ਤੇ ਸਾਰਾ ਦਾ ਸਾਰਾ ਜਨਮ ਸਾਰਾ ਜੀਵਨ ਇੱਕ ਸੁਪਨੇ ਦੇ ਵਿੱਚ ਰਾਜੇ ਹਰੀ ਸੈਨ ਦਾ ਲੰਘਾ ਦਿੱਤਾ। ਰਾਜਨ ਤੂੰ ਇੱਥੇ ਮਰ ਜਾਣਾ ਸੀ, ਤੇਰੀ ਮੌਤ ਲਿਖੀ ਸੀ, ਮਰ ਕੇ ਤੂੰ ਇਹਨਾਂ ਦੇ ਜਨਮ ਲੈਣਾ ਸੀ, ਜਨਮ ਲੈ ਕਰਕੇ ਔਰ ਇਹ ਸਾਰਾ ਜੀਵਨ ਜੋ ਤੂੰ ਭੰਡਾਇਆ, ਇਹ ਯਥਾਰਥ ਹੈ, ਇਹ ਸੱਤਿਆ ਹੈ, ਇਸੇ ਤਰ੍ਹਾਂ ਤੈਨੂੰ ਜੀਵਨ ਸਾਰਾ ਬਿਤਾਉਣਾ ਪੈਣਾ ਸੀ, ਪਰ ਤੇਰਾ ਕੱਟਿਆ ਗਿਆ ਕਰਮ ਨੂੰ ਕੱਟਿਆ, ਬਗੈਰ ਮੁਕਤੀ ਨਹੀਂ। ਨਾਰਾਇਣ ਨਿੰਦ ਸਕਾਏ ਭੁੱਲੀ ਗਵਾਰੀ, ਦੁਕਰਿਤ ਸੁਕਰਿਤ ਥਾਰੀ ਕਰਮਰੀ। ਭਗਤ ਤ੍ਰਿਲੋਚਨ ਆਖਦੇ ਨੇ ਕਿ ਜਦੋਂ ਦੁੱਖ ਆਉਂਦਾ ਤੇ ਤੁਸੀਂ ਸਤਿਗੁਰਾਂ ਨੂੰ ਆਖਦੇ ਹੋ ਕਿ ਸੱਚੇ ਪਾਤਸ਼ਾਹ ਕੀ ਮੇਰਾ ਮਾੜਾ ਕਰਮ ਕੀ ਮੈਂ ਕੀਤਾ, ਦੱਸੋ ਮੇਰੇ ਨਾਲ ਹੀ ਤੁਸੀਂ ਇਸ ਤਰ੍ਹਾਂ ਕਰਨਾ ਸੀ। ਰੱਬ ਨੂੰ ਉਲਾਮੇ ਦਿੰਦੇ ਹਾਂ ਕਿ ਪਰਮਾਤਮਾ ਦੱਸ ਸਾਰੀ ਦੁਨੀਆਂ ਸੁਖੀ ਵਸਦੀ ਹੈ, ਮੈਨੂੰ ਇਹ ਬਿਮਾਰੀ ਲਾਣੀ ਸੀ, ਸਾਰੇ ਨਫੇ ਦੇ ਵਿੱਚ ਗਏ ਨੇ, ਸ਼ੇਅਰ ਬਾਜ਼ਾਰ ਸਾਰਿਆਂ ਵਾਸਤੇ ਠੀਕ ਹੈ, ਮੈਨੂੰ ਘਾਟਾ ਪਾਉਣਾ ਸੀ। ਨਾਰਾਇਣ ਨਿੰਦ ਸਕਾਏ ਭੁੱਲੀ ਗਵਾਰੀ, ਦੁਕ੍ਰਿਤ ਸੁਕ੍ਰਿਤ ਥਾਰੋ ਕਰਮਰੀ। ਤੇਰਾ ਕਰਮ ਹੈ, ਇਹਨੂੰ ਕੱਟਣਾ ਪੈਣਾ, ਪਰ ਮੈਂ ਅਰਜ ਕਰਦਾ ਸਾਂ ਕਿ ਸਤਿਗੁਰ ਚਾਹੇ ਤੇ ਕੱਟ ਸਕਦਾ, ਬਸ਼ਰ ਤੇ ਮਨ ਤੋਂ ਸਾਫ਼ ਹੋ ਜਾਓ, ਸਤਿਗੁਰ ਦੇ ਚਰਨਾਂ ਦੇ ਉੱਤੇ ਸਿਰ ਰੱਖ ਕਰਕੇ ਪਛਤਾਵੇ ਦੇ ਅਥਰੂ ਵੇ ਹੰਝੂਆਂ ਦੇ ਨਾਲ ਹੀ ਆਪਣੇ ਸਾਰੀ ਮਾੜੀ ਬਿਰਤੀ ਨੂੰ ਵਗਾ ਦਿਓ, ਸਾਰੀ ਮਾੜੀ ਸੋਚ ਨੂੰ ਲੰਘਾ ਦਿਓ। ਭਾਈ ਤ੍ਰਿਲੋਕਾ, ਕੰਧਾਰ ਦੇ ਵਿੱਚ ਰਾਜੇ ਦਾ ਸਿਕਿਉਰਿਟੀ ਗਾਰਡ ਸੀ, ਰਾਜੇ ਨੇ ਵੇਖਿਆ ਕਿ ਬੜਾ ਬਹਾਦਰ ਸਿੱਖ ਹੈ, ਸੂਰਮਾ ਹੈ, ਰਾਜੇ ਨੇ ਰੱਖਿਆ ਕਿ ਤੂੰ ਮੇਰਾ ਨਿੱਜੀ ਸਿਕਿਉਰਿਟੀ ਗਾਰਡ ਦੇ ਵਿੱਚ ਰਹੇਗਾ, ਮੇਰੀ ਰੱਖਿਆ ਤੂੰ ਕਰੇਗਾ। ਇੱਕ ਵਾਰ ਸ਼ਿਕਾਰ ਕਰਦੇ ਹੋਏ ਆਉਂਦੇ ਨੇ ਗਏ ਜੰਗਲ ਦੇ ਵਿੱਚ, ਇੱਕ ਹਰਿਨ ਸੀ, ਉਹਦਾ ਪਿੱਛਾ ਕਰਕੇ ਉਹਨੂੰ ਤਲਵਾਰ ਮਾਰੀ, 2 ਟੁਕੜੇ ਕੀਤਾ, ਹਰੀਨ ਦੇ ਪੇਟ ਵਿੱਚੋਂ ਬੱਚੇ ਵੀ ਨਿਕਲੇ, ਤੜਫ ਕਰਕੇ ਮਰ ਗਏ, ਹਰੀਨ ਵੀ ਮਰ ਗਈ। ਐਸਾ ਪਛਤਾਵਾ ਅੰਦਰ, ਪ੍ਰਯਾਸ਼ਚਿਤ ਅੰਦਰ ਐਸਾ ਉੱਠਿਆ ਕਿ ਪ੍ਰਤਿਗਿਆ ਕੀਤੀ ਕਿ ਹੁਣ ਮੈਂ ਤਲਵਾਰ ਹੀ ਸੁੱਟੀ, ਅੱਜ ਤੋਂ ਲੱਕੜ ਦੀ ਤਲਵਾਰ ਧਾਰਨ ਕਰ ਲਈ ਕਿ ਲੱਕੜ ਦੀ ਤਲਵਾਰ ਰੱਖਾਂਗਾ, ਰੱਖਣੀ ਤਾਂ ਪੈਣੀ ਨਹੀਂ ਤਾਂ ਰਾਜੇ ਨੇ ਨੌਕਰੀਓਂ ਕੱਢ ਦੇਣਾ। ਪਰ ਲੱਕੜ ਦੀ ਰੱਖਾਂਗਾ ਜਿਹਦੇ ਨਾਲ ਕਿਸੇ ਦੀ ਹੱਤਿਆ ਨਾ ਹੋ ਸਕੇ। ਉਹ ਕਿਸੇ ਨੂੰ ਇਹਦਾ ਸੰਗੀਆਂ ਸਾਥੀਆਂ ਨੂੰ ਪਤਾ ਲੱਗ ਗਿਆ, ਲੱਕੜ ਦੀ ਤਲਵਾਰ ਹੈ, ਉਹਨਾਂ ਰਾਜੇ ਕੋਲ ਜਾ ਕਰਕੇ ਸ਼ਿਕਾਇਤ ਕੀਤੀ ਕਿ ਰਾਜਨ ਤੂੰ ਐਸਾ ਬੰਦਾ ਰੱਖਿਆ, ਦੱਸ ਜੇ ਕਦੇ ਅਚਾਨਕ ਕੋਈ ਹਮਲਾਵਰ ਆ ਜਾਏ ਤੇਰੇ ਉੱਤੇ, ਕੋਈ ਹਿੰਸਕ ਪਸ਼ੂ ਆ ਜਾਏ ਜੰਗਲ ਦੇ ਵਿੱਚ, ਇਹਨੇ ਕੀ ਰਾਖੀ ਕਰਨੀ, ਇਹਦੀ ਲੱਕੜ ਦੀ ਤਲਵਾਰ ਹੈ। ਰਾਜਾ ਆਉਂਦਾ, ਇਹ ਗੁਰੂ ਦਾ ਸਿੱਖ ਹੈ, ਇਹ ਝੂਠ ਨਹੀਂ ਬੋਲ ਸਕਦਾ, ਇਹ ਇਸ ਤਰ੍ਹਾਂ ਕਰ ਨਹੀਂ ਸਕਦਾ, ਪਰ ਮੈਂ ਠੀਕ ਹੈ, ਮੈਂ ਤਸਦੀਕ ਕਰ ਲੈਂਦਾ। ਰਾਜੇ ਨੇ ਆਖਿਆ ਕਿ ਭਾਈ ਮੇਰੇ ਨਿੱਜੀ ਗਾਰਦ ਵਿੱਚ ਜਿੰਨੇ ਲੋਕ ਨੇ ਸਾਰੇ ਖਲੋ ਜਾਓ, ਮੈਂ ਸਾਰਿਆਂ ਦੇ ਜਿਹੜੇ ਅਸਤਰ ਸ਼ਸਤਰ ਨੇ ਉਹਨਾਂ ਦਾ ਨਿਰੀਕਸ਼ਣ ਕਰਨਾ। ਜਦੋਂ ਸਾਰੇ ਖਲੋ ਗਏ, ਭਾਈ ਤਿਲੋਕਾ ਸਮਝ ਗਿਆ, ਛੇਵੇਂ ਪਾਤਸ਼ਾਹ ਉਸ ਵੇਲੇ ਸ੍ਰੀ ਕੀਰਤਪੁਰ ਸਾਹਿਬ ਸਨ, ਉੱਥੋਂ ਹੀ ਦੀ ਅਰਦਾਸ ਕੀਤੀ ਆਪਣੇ ਅੰਤਰਾਤਮਾ ਤੋਂ, ਮੇਰੇ ਪਾਤਸ਼ਾਹ ਅੱਜ ਇਹਨੇ ਮੇਰਾ ਸਿਰ ਕਤਲ ਕਰ ਦੇਣਾ, ਮੈਨੂੰ ਛੱਡਣਾ ਨਹੀਂ। ਕੰਧਾਰ ਤਾਲਿਬਾਨ, ਜੋ ਅੱਜ ਤਾਲਿਬਾਨ ਹੈ, ਜੋ ਦੁਨੀਆਂ ਦੇ ਵਿੱਚ ਤਹਿਲਕਾ ਮੱਚਿਆ ਹੋਇਆ, ਉਹ ਇਲਾਕਾ ਸੀ, ਉਸ ਵੇਲੇ ਵੀ ਕਰੂਰ ਸੀ, ਹਿੰਸਕ ਸਨ। ਜੇ ਲੱਕੜ ਦੀ ਤਲਵਾਰ ਨਿਕਲੀ, ਮੇਰੇ ਸਤਿਗੁਰ ਇਹਨੇ ਮੇਰਾ ਸਿਰ ਕਦਮ ਕਰ ਦੇਣਾ, ਅੱਜ ਲਾਜ ਰੱਖੀ, ਅੱਜ ਪੱਤ ਤੇਰੇ ਹੱਥੇ। ਮੈਂ ਤਾਂ ਕਿਸੇ ਚੰਗੇ ਭਾਵ ਦੇ ਨਾਲ ਲੱਕੜ ਦੀ ਤਲਵਾਰ ਧਾਰਨ ਕੀਤੀ ਸੀ। ਰਾਜਾ ਇੱਕ ਪਾਸੋਂ ਤਲਵਾਰ ਇੱਕ ਇੱਕ ਦੀ ਕੱਢੇ, ਮਿਆਨੋ ਚੈੱਕ ਕਰੇ, ਫਿਰ ਅੰਦਰ ਰੱਖ ਦੇ। ਜਦੋਂ ਭਾਈ ਤਿਲੋਕੇ ਦੀ ਵਾਰੀ ਆਈ, ਜਦੋਂ ਤਲਵਾਰ ਅੰਦਰ ਬਾਹਰ ਕੱਢੀ, ਆਖੋ ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ। ਜਦੋਂ ਤਲਵਾਰ ਕੱਢੀ, ਉਸੇ ਵੇਲੇ ਸਤਿਗੁਰੂ ਹਰਗੋਬਿੰਦ ਸਾਹਿਬ ਨੇ ਆਪਣੀ ਤਲਵਾਰ ਕੱਢ ਕਰਕੇ ਸਾਹਮਣੇ ਕੀਤੀ। ਉਹ ਰਾਜੇ ਨੇ ਵੇਖਿਆ ਚਮਚਮਾਉਂਦੀ ਤਲਵਾਰ, ਪੱਕੇ ਇਸਪਾਤ ਦੀ, ਪੱਕੀ ਧਾਤੂ ਦੀ, ਆਉਂਦਾ ਹੋਇਆ ਇੰਝ ਦੀ ਤਲਵਾਰ ਤੇ ਸਾਡੇ ਸਾਰੇ ਦਰਬਾਰ ਦੇ ਵਿੱਚ ਨਹੀਂ, ਕਦੀ ਮੇਰੇ ਕੋਲ ਨਹੀਂ ਆਈ ਦੀ ਤਲਵਾਰ ਜਿਹੜੀ ਭਾਈ ਤਿਲੋਕਾ ਦੇ ਕੋਲ ਹੈ। ਸਤਿਗੁਰ ਨੇ ਲਾਜ ਰੱਖੀ, ਕਰਮ ਦਾ ਕੀਤਾ ਹੋਇਆ ਮਿੱਟ ਨਹੀਂ ਸਕਦਾ, ਪਰ ਜੇ ਸਤਿਗੁਰ ਦੇ ਸ਼ਰਨ ਦੇ ਵਿੱਚ ਆ ਜਾਈਏ ਔਰ ਅੰਦਰੋਂ ਆਪਣੇ ਪਛਤਾਵੇ ਦੇ ਹੰਝੂਆਂ ਨਾਲ ਆਪਣੇ ਮਾੜੇ ਕਰਮ ਤੋਂ ਤੌਬਾ ਕਰ ਲਈਏ ਤੇ ਮਾਫ ਕਰਨਾ, ਛੁਟਕਾਰਾ ਹੋ ਸਕਦਾ। ਇਹਨੇ ਸ਼ਬਦਾਂ ਦੇ ਨਾਲ ਗੁਰੂ ਨਾਨਕ ਪਾਤਸ਼ਾਹ ਦੀ ਤੁਕਾਂ ਕਿ ਚਾਰੇ ਵੇਦ ਮੁਖਾਗਰ ਪਾਠ, ਵਰਤ ਨੇਮ ਕਰੇ ਦਿਨ ਰਾਤ, ਕਾਜੀ ਮੁੱਲਾ ਹੋਵੇ ਸੇਖ, ਜੋਗੀ ਜੰਗਮ ਭਗਵੇ ਪੇਖ, ਜੇਤੇ ਸਿਰ ਲਿਖੀ ਸਿਰਕਾਰ, ਕਰਨੀ ਉੱਪਰ ਹੋਵਕ ਸਾਰ। ਇਹਨਾਂ ਤੁਕਾਂ ਦੇ ਸਤਿਗੁਰੂ ਦੀ ਕਿਰਪਾ ਨਾਲ ਵਿਚਾਰਾਂ ਦੀ ਯਾਤਰਾ ਕੀਤੀ, ਤੁਹਾਡੇ ਨਾਲ ਸਾਂਝੇ ਕੀਤੇ। ਕੋਈ ਅਯੋਗ ਸ਼ਬਦ ਮੂੰਹ ਨਿਕਲ ਗਿਆ ਹੋਵੇ ਤੇ ਖਿਮਾ ਦਾ ਯਾਚਕ ਹਾਂ। ਸਤਿ ਸ੍ਰੀ ਅਕਾਲ।